ਜੁਗ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦ ਆਨੰਦ ਮੰਨ ਰਹੇ ਗੁਰੂ ਰੂਪ ਪਿਆਰੀ ਸਤਸੰਗਤ ਜੀਓ ਆਉ ਮਨ ਬਿਰਤੀਆਂ ਇਕਾਗਰ ਕਰੀਏ ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਤਸੰਗਤ ਜੀਓ ਵਡਭਾਗੇ ਹੋ ਕਰਮਾਂ ਵਾਲੇ ਹੋ ਜਿਨ੍ਹਾਂ 'ਤੇ ਉਸ ਅਕਾਲ ਪੁਰਖ ਪਰਮਾਤਮਾ ਦੀ ਰਹਿਮਤ ਹੋਈ ਹੈ ਕਿਰਪਾ ਹੋਈ ਹੈ। ਕਿਉਂਕਿ ਧਿਆਨ ਦੇਣਾ ਉਹਦੀ ਰਹਿਮਤ ਸਦਕਾ ਉਹਦੀ ਕਿਰਪਾ ਸਦਕਾ ਹੀ ਅਸੀਂ ਗੁਰੂ ਚਰਨਾਂ ਵਿੱਚ ਬੈਠਣ ਜੋਗੇ ਹੁੰਦੇ ਹਾਂ। ਜਿੰਨਾ 'ਚਿਰ ਉਹਦੀ ਰਹਿਮਤ ਨਹੀਂ ਉਹਦੀ ਕਿਰਪਾ ਨਹੀਂ ਉਨ੍ਹਾਂ 'ਚਿਰ ਅਸੀਂ ਗੁਰੂ ਚਰਨਾਂ 'ਚ ਨਹੀਂ ਬੈਠ ਸਕਦੇ। ਇਹ ਉਸ ਅਕਾਲ ਪੁਰਖ ਨੇ ਰਹਿਮਤ ਕਰ ਦਿੱਤੀ ਹੈ ਕਿਉਂਕਿ ਬਾਣੀ 'ਚ ਲਿਖਿਆ ਤੁਮਰੀ ਕਿਰਪਾ 'ਤੇ ਮਾਨੁੱਖ ਦੇ ਪਈ ਹੈ। ਇਹ ਅਕਾਲ ਪੁਰਖ ਪਰਮਾਤਮਾ ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਦੀ ਰਹਿਮਤ ਦੇ ਨਾਲ ਅੱਜ ਮੈਨੂੰ ਇਹ ਮਾਨਸ ਸਰੀਰ ਪ੍ਰਾਪਤ ਹੋਇਆ। ਮਨ ਦੀ ਆਵਾਜ਼ ਹੈ, ਮਨ ਦੀ ਪੁਕਾਰ ਆ। ਸੋ ਭੋੜਿਓ ਇਹ ਦਾਤ ਸਾਨੂੰ ਮਿਲੀ ਹੈ, ਇਹ ਸਮਾਂ ਸਾਨੂੰ ਮਿਲਿਆ ਹੈ, ਇਹ ਅਸੀਂ ਵਡਭਾਗੇ ਹਾਂ। ਇਹ ਸਮਾਂ ਸਾਨੂੰ ਤਾਂ ਮਿਲਿਆ, ਆਉ ਵਿਚਾਰ ਕਰੀਏ। ਭਾਵੇਂ ਬਾਣੀ 'ਚ ਲਿਖਿਆ ਕਿ ਸਾਨੂੰ ਕਿਰਪਾ ਹੋਈ ਅਤੇ ਸਮਾਂ ਮਿਲਿਆ, ਭਾਗ ਸਾਡੇ ਜਾਗ ਗਏ ਨੇ, ਪਰ ਫਿਰ ਵੀ ਅਸੀਂ ਵਹਿਮ ਪਾਲੀ ਫਿਰਦੇ ਹਾਂ। ਫਿਰ ਵੀ ਸਾਡੇ ਮਨ ਦੇ ਅੰਦਰ ਬਹੁਤ ਵਹਿਮ ਪਲੇ ਹੋਏ ਨੇ। ਅਸੀਂ ਜਦੋਂ ਗੁਰਬਾਣੀ ਪੜ੍ਹਦੇ ਹਾਂ ਅਤੇ ਗੁਰਬਾਣੀ ਦੀ ਵਿਚਾਰ ਕਰਨ ਲੱਗਦੇ ਹਾਂ ਤਾਂ ਸਾਡੇ ਮਨ ਵਿੱਚ ਇੱਕ ਵਹਿਮ ਉੱਠਦਾ ਹੈ, ਭਰਮ ਉੱਠਦਾ ਹੈ। ਕੈਸਾ ਭਰਮ ਉੱਠਦਾ ਹੈ ਕਿ ਸਾਡੇ 'ਤੇ ਅਜੇ ਕਿਰਪਾ ਹੋਈ ਨਹੀਂ ਹੈ, ਸਾਡੇ ਅਜੇ ਭਾਗ ਜਾਗੇ ਨਹੀਂ ਹੈ। ਠੀਕ ਹੈ, ਸੋ ਧਿਆਨ ਕਰਨਾ ਹੈ ਅੱਜ ਆਪਾਂ ਇਸੇ ਚੀਜ਼ ਨੂੰ ਵਿਚਾਰ ਕੇ ਦੇਖੀਏ ਅੱਜ ਕਿ ਗੁਰੂ ਨੂੰ ਪਿਆਰੀ ਸਤਸੰਗਤ ਜੀਓ ਅਸੀਂ ਗੁਰਬਾਣੀ ਪੜ੍ਹਦੇ ਹਾਂ ਅਤੇ ਅਸੀਂ ਆਪਣੇ ਢੰਗ ਦੇ ਨਾਲ ਉਹਦਾ ਵਿਖਿਆਨ ਕਰ ਲੈਂਦੇ ਹਾਂ, ਆਪਣੇ ਲਹਿਜੇ ਦੇ ਨਾਲ ਉਹਨੂੰ ਖੋਲ੍ਹ ਲੈਂਦੇ ਹਾਂ। ਗੁਰੂ ਨੂੰ ਪਿਆਰੀ ਸਤਸੰਗਤ ਜੀ ਵਿਚਾਰ ਕਰਨਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਕੀ ਕਹਿੰਦੇ ਹਾਂ, ਪ੍ਰਕਾਸ਼ ਕਹਿੰਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਪ੍ਰਕਾਸ਼ ਕਹਿੰਦੇ ਹਾਂ। ਅਤੇ ਧਿਆਨ ਦੇਣਾ, ਪ੍ਰਕਾਸ਼ ਅੱਖਰ ਜਦੋਂ ਲੱਗ ਜਾਂਦਾ ਤਾਂ ਮਾਨਤਾ ਵੱਧ ਜਾਂਦੀ। ਕਿਵੇਂ? ਸੂਰਜ ਵੀ ਪ੍ਰਕਾਸ਼ ਆ, ਚੰਦਰਮਾ ਵੀ ਪ੍ਰਕਾਸ਼ ਆ, ਇੱਕ ਰੋਸ਼ਨੀ ਜਗਦੀ ਹੈ ਸਾਡੇ ਘਰ ਦੇ ਅੰਦਰ, ਉਹਨੂੰ ਵੀ ਪ੍ਰਕਾਸ਼ ਕਹਿੰਦੇ ਆ। ਗੁਰੂ ਰੂਪ ਪਿਆਰੀ ਸਤਸੰਗਤ ਜੀਓ, ਜਦੋਂ ਸੂਰਜ ਪ੍ਰਕਾਸ਼ ਕਰਦਾ ਹੈ ਤੇ ਭੋਲਿਓ ਉਸ ਪ੍ਰਕਾਸ਼ ਦਾ ਆਨੰਦ ਜਿਹੜਾ ਹੈ 84 ਲੱਖ ਜੂਨ ਮੰਨਦੀ ਹੈ। ਇਕੱਲਾ ਮਨੁੱਖ ਜਾਮਨ ਨਹੀਂ ਮੰਨਦਾ। ਇਹ ਨਹੀਂ ਕਿ ਸੂਰਜ ਚੜ੍ਹਿਆ ਉਹਦੀ ਤਪਸ ਉਹਦੀ ਰੋਸ਼ਨੀ ਇਕੱਲੀ ਮਨੁੱਖਾਂ ਨੂੰ ਮਿਲਣ ਰਹੀ ਹੈ, ਉਹਦੀ ਤਪਸ ਉਹਦੀ ਰੋਸ਼ਨੀ 84 ਲੱਖ ਜੂਨ ਨੂੰ ਆਨੰਦ ਦੇ ਰਹੀ ਹੈ, ਉਹਨੂੰ ਪ੍ਰਕਾਸ਼ ਕਿਹਾ। ਇੱਦਾਂ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਪ੍ਰਕਾਸ਼ ਆ। ਅਤੇ ਜਦੋਂ ਇਹਦਾ ਵਿਖਿਆਨ ਕਰਨਾ ਨਾ, ਜਦੋਂ ਇਹਨੂੰ ਸਮਝਣਾ ਅਤੇ ਵਿਚਾਰਨਾ ਆ, ਅਤੇ ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀਓ ਜਿਵੇਂ ਸੂਰਜ ਦੀ ਰੋਸ਼ਨੀ 84 ਲੱਖ ਜੂਨ ਭੋਗਦੀ ਹੈ, ਉੱਦਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ 84 ਲੱਖ ਜੂਨ ਭੋਗਦਾ ਹੈ, ਕਿਉਂਕਿ ਪ੍ਰਕਾਸ਼ ਆ ਇਹ। ਠੀਕ ਹੈ ਨੀ? ਧਿਆਨ ਨਾਲ ਪੜ੍ਹਿਆ ਕਰੋ। ਬਾਣੀ ਅੰਦਰ ਹੀ ਪੰਕਤੀ ਆਉਂਦੀ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਜਿਹੜੀ ਬਾਣੀ ਹੈ ਨਿਰੰਕਾਰ ਹੈ। ਨਿਰੰਕਾਰ ਦਾ ਭਾਵ ਕੀ ਹੈ? ਵੀ ਇਹ ਅਕਾਲ ਪੁਰਖ ਦਾ ਦੂਜਾ ਰੂਪ ਹੈ। ਅਤੇ ਜਦੋਂ ਅਸੀਂ ਇਹਨੂੰ ਖੋਲ੍ਹਣਾ ਆ, ਜਦੋਂ ਉਹਨੂੰ ਸਮਝਣਾ ਹੈ, ਜਦੋਂ ਉਹਨੂੰ ਵਿਚਾਰਨਾ ਆ, ਅਤੇ ਗੁਰੂ ਨੂੰ ਪਿਆਰੀ ਸਾਹਿਬ ਸੰਗਤ ਜੀਓ ਜਿਹੜੀ ਵਿਚਾਰ ਕਰਨ ਲੱਗਦੇ ਹਾਂ ਨਾ ਆਪਾਂ, ਆਪਾਂ ਗੁਰਬਾਣੀ ਦੀ ਵਿਚਾਰ ਇਕੱਲੇ ਇੱਕ ਜਨਮ 'ਤੇ ਕਰ ਦਿੰਦੇ ਹਾਂ, ਕਿੱਥੇ? ਇਕੱਲਾ ਮਨੁੱਖ 'ਤੇ ਟਿਕਾ ਦਿੰਦੇ। ਜਿਹੜੀ ਪੰਕਤੀ ਪੜ੍ਹਦੇ ਹਾਂ ਆਪਾਂ ਮਨੁੱਖ 'ਤੇ ਟਿਕਾ ਦਿੰਦੇ ਹਾਂ, ਜਿਹੜੀ ਪੰਕਤੀ ਪੜ੍ਹਦੇ ਹਾਂ ਆਪਾਂ ਮਨੁੱਖ 'ਤੇ ਟਿਕਾ ਦਿੰਦੇ ਹਾਂ। ਗੁਰੂ ਨੂੰ ਪਿਆਰੀ ਸਤਸੰਗ ਜੋ ਵਿਚਾਰ ਕਰਨੀ ਹੈ, ਇਹ ਜਿਹੜੀ ਗੁਰਬਾਣੀ ਹੈ ਪ੍ਰਕਾਸ਼ ਹੈ, ਮਨੁੱਖ ਨੂੰ ਸੋਝੀ ਦਿੰਦੀ ਹੈ, ਮਨੁੱਖ ਜਨਮ ਨੂੰ ਸੋਝੀ ਦਿੰਦੀ ਹੈ, ਬਖਸ਼ਿਸ਼ ਕਰਦੀ ਹੈ ਮਨੁੱਖ ਜਾਮੇ ਦੇ ਉੱਤੇ। ਉਹਨੂੰ ਸਮਝਾਉਂਦੀ ਹੈ ਕਿ ਹੇ ਮਨਾ, ਤੈਨੂੰ ਜਿਹੜਾ ਸਰੀਰ ਮਿਲਿਆ ਨਾ, ਇਹ ਬਾਕੀਆਂ ਸਰੀਰਾਂ ਨਾਲੋਂ ਮਹਿੰਗਾ ਆ, ਅਮੋਲਕ ਆ, ਵਡਮੁੱਲਾ ਆ। ਹੁਣ ਧਿਆਨ ਦੇਣਾ ਇਸ ਗੱਲ ਦੇ ਉੱਤੇ ਵੀ ਗੁਰੂ ਜੀ ਜਦੋਂ ਇਸ ਮਨ ਨੂੰ ਕਹਿੰਦੇ ਵੀ ਇਹ ਸਰੀਰ ਵਡਮੁੱਲਾ ਆ, ਇਹ ਸਰੀਰ ਮਹਿੰਗਾ ਆ, ਇਹਦਾ ਮਤਲਬ ਕਿ ਧਿਆਨ ਦਿਓ, ਹੁਣ ਇੱਕ ਦੁਕਾਨਦਾਰ ਸਬਜ਼ੀ ਵੇਚਣ ਡਿਆ, ਜਦੋਂ ਸਬਜ਼ੀ ਵੇਚਣ ਡਿਆ ਉਹਨੂੰ ਪੁੱਛਿਆ ਭਾਈ ਸਾਹਿਬ ਸੇਬ ਕੀ ਭਾਅ ਨੇ। ਉਹਨੂੰ ਪੁੱਛਿਆ ਸੇਬ ਕੀ ਭਾਅ ਨੇ ਤੇ ਉਹ ਬੜੇ ਪਿਆਰ ਨਾਲ ਦੱਸਦਾ ਆ ਕੀ ਕਹਿੰਦਾ ਆ ਕਹਿੰਦਾ ਭਾਈ ਆਹ 60 ਰੁਪਏ ਕਿਲੋ ਆਹ 80 ਰੁਪਏ ਕਿਲੋ ਤੇ 150 ਰੁਪਏ ਕਿਲੋ ਹੁਣ ਧਿਆਨ ਦੇਣਾ ਹੈਗੇ ਤਿੰਨੋਂ ਸੇਬ ਹੀ ਹੈ ਪਰ ਉਹਨੇ 150 ਰੁਪਏ ਕਿਲੋ ਦੱਸੇ ਇਹਦਾ ਮਤਲਬ ਉਹਨੇ ਸਸਤਿਆਂ ਵੱਲ ਵੀ ਧਿਆਨ ਹੈ ਉਹਦਾ ਉਹਨਾਂ ਦਾ ਵੀ ਧਿਆਨ ਰੱਖਦਾ ਉਹਨਾਂ ਬਾਰੇ ਵੀ ਕਹਿੰਦਾ ਹੈ 60 ਰੁਪਏ ਕਿਲੋ 80 ਰੁਪਏ ਕਿਲੋ 150 ਰੁਪਏ ਕਿਲੋ ਹੈਗੇ ਸੇਬ ਵੀ ਨੇ ਧਿਆਨ ਦਿਓ ਇਹਦਾ ਮਤਲਬ ਉਹਨੇ 150 ਰੁਪਏ ਕਿਲੋ ਤਾਂ ਕਿਹਾ ਵੀ ਤੋਂ ਸਸਤੇ ਵੀ ਹੈਗੇ ਨੇ ਤੇ ਗੁਰੂ ਜੀ ਨੇ ਇਸ ਸਰੀਰ ਨੂੰ ਵਡਮੁੱਲਾ ਤਾਂ ਕਿਹਾ ਵੀ ਜਿਹੜੇ ਬਾਕੀ ਸਰੀਰ ਨੇ ਉਹ ਵੀ ਹੈਗੇ ਤਾਂ ਹੀ ਵਡਮੁੱਲਾ ਨਾ ਜੇ ਬਾਕੀ ਸਰੀਰਾਂ ਨਾਲ ਕੰਪੈਰੀਜ਼ਨ ਨਾ ਕਰਦੇ ਕਿੱਦਾਂ ਕਹਿੰਦੇ ਵਡਮੁੱਲਾ ਆ ਫਿਰ ਉਹਨਾਂ ਨੇ ਬਾਣੀ 'ਚ ਲਿਖਿਆ 84 ਜੋਨ ਸਬਾਈ ਮਾਨਸ ਕਹੋ ਪ੍ਰਭ ਦੀਵੜੀ ਕਹਿੰਦੇ ਵੀ ਉਸ ਪਰਮਾਤਮਾ ਨੇ 84 ਲੱਖ ਜੋਨ ਪੈਦਾ ਕੀਤੀ ਹੈ 84 ਲੱਖ ਜੋਨ ਪੈਦਾ ਕਰਕੇ ਨਾ ਤੇ ਵਡਿਆਈ ਇਕੱਲੀ ਮਨੁੱਖ ਸਰੀਰ ਨੂੰ ਦਿੱਤੀ ਹੈ ਕਿਹੜੀ ਵਡਿਆਈ ਕਿਹੜੀ ਵਡਿਆਈ ਦਿੱਤੀ ਵਡਿਆਈ ਦੇਣ ਲੱਗੇ ਕਹਿੰਦੇ ਮਨਾ ਵੀ 84 ਲੱਖ ਜੋਨ ਦੇ ਅੰਦਰ ਇਹ ਮਨੁੱਖ ਸਰੀਰ ਵੀ ਉਹਦੇ ਵਿੱਚ ਹੀ ਹੈ ਇਹ ਵੀ 84 ਲੱਖ 'ਚ ਹੀ ਹੈ ਕਹਿੰਦੇ ਪਰ ਇਸ ਸਰੀਰ ਨੂੰ ਵਡਿਆਈ ਮਿਲੀ ਹੈ ਕੈਸੀ ਵਡਿਆਈ ਮਿਲੀ ਹੈ ਕਿ ਜਦੋਂ ਤੂੰ ਇਸ ਸਰੀਰ ਵਿੱਚ ਪਹੁੰਚੇਗਾ ਨਾ ਇਸ ਸਰੀਰ ਵਿੱਚ ਪਹੁੰਚ ਕੇ ਤੂੰ ਆਪਣੇ ਆਪ ਦੀ ਪਛਾਣ ਕਰ ਸਕਦਾ ਤੂੰ ਮੇਰੇ 'ਚ ਲੀਨ ਹੋ ਸਕਦਾ ਔਰ ਆਪਣੇ ਕੀਤੇ ਪਾਪ ਤੇ ਮਾੜੇ ਕਰਮ ਖਤਮ ਕਰ ਸਕਦਾ ਆਹ ਵਡਿਆਈ ਦਿੱਤੀ ਇਸ ਸਰੀਰ ਨੂੰ ਹੁਣ ਧਿਆਨ ਦੇਣਾ ਸਰੀਰ ਹੈ ਤੇ 84 ਲੱਖ ਜੂਨ 'ਚ ਪਰ ਆਪਾਂ ਗੌਰ ਹੀ ਨਹੀਂ ਕੀਤੀ ਠੀਕ ਅਸੀਂ ਬਾਣੀ ਪੜ੍ਹਦੇ ਹਾਂ ਠੀਕ ਹੈ ਕਿਉਂ ਆਪਾਂ ਡਿਸਕਸ਼ਨ ਕਰਨੀ ਅੱਜ ਕਿਉਂਕਿ ਪਿਛਲੇ ਵੀਰਵਾਰ ਬੀਬਾ ਜੀ ਬੈਠੇ ਨੇ ਬੀਬਾ ਜੀ ਨੇ ਹੀ ਗੱਲ ਦੀ ਵਿਚਾਰ ਕੀਤੀ ਸਾਡੇ ਨਾਲ ਅਤੇ ਸਾਨੂੰ ਕਹਿਣ ਲੱਗੇ ਕਹਿਣ ਲੱਗੇ ਬਾਬਾ ਜੀ ਦੇਖੋ ਜ਼ੋਰ ਤਾਂ ਆਪਾਂ ਦਿੰਦੇ ਹਾਂ ਸਾਰੇ ਵੀ ਨਾਮ ਸਿਮਰਨ ਕਰੋ ਨਾਮ ਸਿਮਰਨ ਕਰੋ ਪਰ ਨਾਮ ਸਿਮਰਨ ਸਾਡੇ ਵਾਸਤੇ ਥੋੜ੍ਹੀ ਹੈ ਠੀਕ ਹੈ ਆਓ ਫਿਰ ਆਪਾਂ ਅੱਜ ਉਹ ਸਭ ਪੰਕਤੀਆਂ ਨੂੰ ਲੈ ਕੇ ਚੱਲੀਏ ਸਭ ਦਾ ਧਿਆਨ ਖੁੱਲ ਜਾਵੇ ਆਸਾ ਦੀ ਵਾਰ ਵਿੱਚ ਆਉਂਦਾ ਧੁਰ ਕਰਮ ਜਿਹਨਾਂ ਕਹੁ ਤੁਧ ਪਾਇਆ ਤਾਂ ਤਿੰਨੀ ਖਸਮ ਤੇ ਆਇਆ ਧਿਆਨ ਦੇਣਾ ਹੁਣ ਧੁਰ ਕਰਮ ਜਿਹਨਾਂ ਕਹੁ ਤੁਧ ਪਾਇਆ ਹੀ ਅਕਾਲ ਪੁਰਖ ਹੀ ਪਰਮਾਤਮਾ ਧੁਰ ਦਰਗਾਹ ਤੋਂ ਦੇਖੋ ਗੱਲ ਤਾਂ ਸਾਰੀ ਸੱਚ ਦੀ ਚੱਲਣ ਰਹੀ ਹੈ ਨਾ ਕਿਉਂਕਿ ਪ੍ਰਕਾਸ਼ ਆ ਠੀਕ ਤੁਹਾਡੀ ਆਪਣੀ ਦਿੱਖ ਆ ਕਿ ਤੁਸੀਂ ਇਕੱਲੇ ਇਨਸਾਨ ਨੂੰ ਵੇਖ ਸਕਦੇ ਹੋ ਤੁਹਾਡੀ ਆਪਣੀ ਅੱਖਾਂ ਦੀ ਪਹੁੰਚ ਆ ਕਿ ਤੁਸੀਂ 200-400 ਗਜ ਤੱਕ ਦੇਖ ਸਕਦੇ ਹੋ ਪਰ ਭਾਈ ਆਪਣੀ ਤਾਕਤ ਨਾਲ ਦੂਜੇ ਦੀ ਤਾਕਤ ਨਹੀਂ ਤੋਲੀਦੀ ਕਿਤੇ ਇਹ ਨਹੀਂ ਕਹਿ ਦੇਈਦਾ ਕਈ ਵਾਰੀ ਸੱਜਣ ਕੀ ਕਹਿੰਦੇ ਆ ਆਪ ਜੀ ਦੇਖਣਾ ਜਿਹੜਾ ਇਨਸਾਨ ਰਾਤ ਨੂੰ ਭੁੱਖਾ ਸੌਂਦਾ ਨਾ ਭੁੱਖਾ ਉਹਨੂੰ ਰੋਟੀ ਨਹੀਂ ਮਿਲੀ ਅੱਜ ਭੁੱਖਾ ਆ ਤੇ ਉਹਨੂੰ ਕਿਸੇ ਨੇ ਪੁੱਛਿਆ ਕਹਿੰਦਾ ਯਾਰ ਕੀ ਗੱਲ ਹੋ ਗਈ ਅੱਜ ਤੈਨੂੰ ਰੋਟੀ ਨਹੀਂ ਮਿਲੀ ਧੌਲੀ ਜੀ ਕੀ ਕਹਿੰਦਾ ਕਹਿੰਦਾ ਮੈਂ ਇਕੱਲਾ ਥੋੜ੍ਹੀ ਭੁੱਖਾ ਦੁਨੀਆ ਭੁੱਖੀ ਬੈਠੀ ਹੋਣੀ ਠੀਕ ਇੱਕ ਬੰਦਾ ਰਾਤ ਨੂੰ ਰੱਜ ਕੇ ਰੋਟੀ ਖਾਧੀ ਰਾਤ ਨੂੰ ਸੌਣ ਲੱਗਾ ਰੱਜ ਕੇ ਰੋਟੀ ਖਾਧੀ ਖੀਰ ਖਾਧੀ ਅਤੇ ਕਿਸੇ ਸੱਜਣ ਨੇ ਪੁੱਛਿਆ ਵੀ ਕੀ ਹਾਲ ਚਾਲ ਆ ਕਹਿੰਦਾ ਜੀ ਠੀਕ ਹੈ ਬੜੀ ਕਿਰਪਾ ਆ ਠੀਕ ਹੈ ਕਹਿੰਦਾ ਦੇਖ ਲੈ ਰੱਬ ਦੇ ਰੰਗ ਜਿੱਦਾਂ ਮੈਨੂੰ ਖੀਰ ਦਿੱਤੀ ਆ ਰੋਟੀਆਂ ਦਿੱਤੀਆਂ ਇੱਦਾਂ ਜੱਗ ਨੂੰ ਦੇਣ ਡਿਆ ਉਹਦੇ ਲਈ ਸਾਰੀ ਦੁਨੀਆ ਖੀਰ ਖਾ ਕੇ ਸੁੱਤੀ ਹੈ ਠੀਕ ਹੈ ਬਈ ਉਹੀ ਹਾਲ ਸਾਡਾ ਆ ਕਿ ਸਾਡੇ ਕੋਲ ਆਪਣੇ ਕੋਲ ਨਾਮ ਨਹੀਂ ਜਪਿਆ ਗਿਆ ਅਤੇ ਸਾਨੂੰ ਲੱਗਦਾ ਹੈ ਵੀ ਜੇ ਸਾਡੇ ਕੋਲ ਨਹੀਂ ਜਪਿਆ ਜਾਣ ਡਿਆ ਕਿਸੇ ਕੋਲ ਨਹੀਂ ਜਪਿਆ ਜਾਣ ਡਿਆ ਕਿਉਂਕਿ ਸਾਡੀ ਦਿੱਖ ਛੋਟੀ ਹੈ ਸਾਡੀ ਤਾਕਤ ਘੱਟ ਆ ਸਾਡੀ ਪਹੁੰਚ ਬੜੀ ਛੋਟੀ ਜਿਹੀ ਹੈ ਅਸੀਂ ਇੱਥੋਂ ਅੱਖਾਂ ਚੁੱਕਦੇ ਹਾਂ ਤਾਂ ਉੱਥੇ ਡਿੱਗ ਪੈਂਦੇ ਠੀਕ ਪਰ ਇਹ ਤਾਂ ਪ੍ਰਕਾਸ਼ ਆ ਇਹਨਾਂ ਨੇ ਕੀ ਲਿਖਿਆ ਧੁਰ ਕਰਮ ਜਿੰਨਾ ਕਹੁ ਤੁਧ ਪਾਇਆ ਹੁਣ ਜਿੰਨਾ ਕਹੁ ਕਿਉਂ ਲਿਖਿਆ ਗੁਰੂ ਪਿਆਰਿਓ ਮਨੁੱਖ ਜਾਮਾ ਤੇ ਇੱਕ ਜੂਨ ਆ ਮਨੁੱਖ ਜਾਮਾ ਤੇ ਇੱਕ ਜੂਨ ਆ ਠੀਕ ਤੇ ਜਿੰਨਾ ਕੋ ਕਿੱਦਾਂ ਆਜੂਗਾ ਫਿਰ ਜਿੰਨਾ ਕੋ ਅੱਖਰ ਕਦੋਂ ਆਉਂਦਾ ਜਦੋਂ ਦੋ ਤੋਂ ਵੱਧ ਕੁਛ ਦੀ ਗੱਲ ਕੀਤੀ ਜਾਵੇ ਤੇ ਮਨੁੱਖ ਜਾਮਾ ਤੇ ਇੱਕ ਜੂਨ ਹੈ ਨਾ ਜੇ ਇੱਕ ਜੂਨ ਦੀ ਗੱਲ ਕੀਤੀ ਹੁੰਦੀ ਤੇ ਫਿਰ ਗੜਬੜ ਹੋ ਜਾਣੀ ਸੀ ਫਿਰ ਗੁਰਬਾਣੀ ਇਕੱਲੀ ਮਨੁੱਖ ਜਾਮੇ ਤੇ ਆਉਣੀ ਸੀਗੀ 84 ਲੱਖ ਦੀ ਗੱਲ ਹੀ ਨਹੀਂ ਕਰਨੀ ਸੀ ਗੁਰੂ ਸਾਹਿਬਾਂ ਨੇ ਸੋ ਧਿਆਨ ਦੇਈਏ ਧੁਰ ਕਰਮ ਜਿੰਨਾ ਕਹੁ ਤੁਧ ਪਾਇਆ ਕਹਿੰਦੇ ਹੈ ਅਕਾਲ ਪੁਰਖ ਪਰਮਾਤਮਾ ਧੁਰ ਦਰਗਾਹ ਤੋਂ ਜਿਨ੍ਹਾਂ ਦੇ ਕਰਮਾਂ ਦੇ ਅੰਦਰ ਤੁਸੀਂ ਇਹ ਬਖਸ਼ਿਸ਼ ਪਾ ਦਿੱਤੀ ਹੈ ਰਹਿਮਤ ਪਾ ਦਿੱਤੀ ਹੈ ਐਸੀ ਬਖਸ਼ਿਸ਼ ਪਾ ਦਿੱਤੀ ਹੈ ਉਹਨਾਂ ਨੂੰ ਸੋਝੀ ਦਿੱਤੀ ਹੈ ਉਹਨਾਂ ਨੂੰ ਸੋਝੀ ਬਖਸ਼ਿਸ਼ ਕੀਤੀ ਹੈ ਧਿਆਨ ਦੇਣਾ ਇਹੀ ਮਨ ਪਿਛਲਿਆਂ ਸਰੀਰਾਂ ਦੇ ਅੰਦਰ ਸੀ ਜਿਹਨੂੰ ਸੋਝੀ ਨਹੀਂ ਸੀ यही मन, मन को नवा नहीं है, इतने आके कोई होर नहीं बन गया, वही मन है। ताइया गुरु जी ने इस मन को आवाज मार के भी कहा, ठीक है, जब मन गुरु चरणा च आया ना तो आके कह लगा जी मैनू तो कुछ दिसने नहीं रहा, ठीक। तो गुरु जी की पता कहते इन कहते जन्म जन्म की इस मन को मन लगी। देखो एक जन्म की गल नहीं गई उन्होंने, कहते जन्म जन्म की इस मन को मल लगी, काला होवा सुहा, कहते भोलिया इनू जन्म जन्म की मैल चढ़ी है। हूँ देखा जाए इतने तो आप जन्म हो लिया, उन्होंने पिछले जन्मों की भी गल की, यदा मतलब कि भाई गुरु साहबान सानू कुछ लहजना समझा चाहते हैं, क्योंकि प्रकाश आए 84 लाख जून के उत्ते प्रकाशित है, यदा सारे पासे ध्यान आ, इनू हर किसी की सोची है, इनू हर किसी के जीवन की सोची है। तो की कह लगे, कहने तुर कर्म जिन्ना को तुद पाया ता तिनी खसम लिया। ध्यान दो, कहने उस अकाल पुरख ने तुर दरगाह तो जिन्हों के कर्म च लिखिया, जिन्हों ने बख्शिश की है, जिन्हों ने रहमत की है, ता वो तिनी खसम ते आया। कहने वो आत्मा खसम नूं ध्यान जोगियां हुई, खसम वल ध्यान लाउण जोगियां हुई, किहड़ियां जिहड़ियां आत्मा मनुख शरीर च आ गई, ठीक है भाई, जिहड़ियां बाकी शरीर के अंदर आ वह अजे इस खसम नूं ध्यान नहीं सकदियां, ठीक है। इस शरीर के अंदर ध्यान लई आईआं। देखो अगे पंक्ति पढ़े हुण, अज मन दा भुलेखा दूर हो जाएगा, जिहड़ा आपां कहिंदे ना। देखो जी तो गुरु जी कहिंदे तुर कर्म जिन्हां को तुद पाया, जिहदे कर्मां च तूं लिखिया उही ते आ सकदा है। हुण अगली पंक्ति भी पढ़ लो नाल ही, कहिंदे इन्हां जनता कै वस किछ नाहीं, इन्हां जनता कै वस किछ नाहीं, तुद वेखी जगत उपाया। देखो ध्यान दियो, इन्हां जनता कै वस किछ नाहीं, जनत आप जी ने ध्यान दिता होना है, जिहड़ी आत्मा मनुख शरीर च आ जाती उन्हूं जी कहिंदे, उन्हूं जी कहिंदे, ते 83,99,999 जामिआं नूं जनत कहिंदे। ते गुरु जी कहिंदे इन्हां जनता कै वस किछ नाहीं, कहिंदे हे अकालपुरख परमात्मा भी जिहड़े जनत ने ना 83,99,999 जन्म, इन्हां दे वस च कुछ नहीं है। तुद वेखी जगत उपाया, तू कई प्रकार का कई रंगा का संसार पैदा किया। हुण ध्यान दियो, एक पासे गुरु जी कहन डे ने इन्हां दे वस च कुछ नहीं है, ते जदों इह आत्मा मनुख शरीर च आई ते गुरु जी ने गज के कहा की कहा, भई प्रापत मानुख देरिया गोबिंद मिलन की ऐ तेरी बरिया। देखो ना सोचने वाली गल है ना, हुण इत्थे की कहन डे ने, कहिंदे इन्हां जनता दे वस च कुछ नहीं है, इत्थे कहिंदे तेरी वारी है परमात्मा नूं मिलण दी, तेरे वस च हैगा है ना, वारी ताही है ना जी वस च हैगा, ठीक है। फिर ध्यान दो, फिर गुरु जी कहिंदे ने एक जगह ते, भगत फरीद जी कहिंदे ने, कहिंदे बहुत जन्म बिछड़े थे मधुए जन्म तुम्हारे लिखे। इहदा मतलब की है, इह जिहड़ा जन्म है लेखे च लग सकदा, इह जिहड़ा जन्म आ गुरु चरणा नाल जुड़ के परमात्मा च लीन होण वास्ते मिलिया, पर बहुत जन्म बिछड़े थे बिछोड़ा ही सा उत्थे ते आपां मिल ही नहीं सकते सी उहदे च। विचारां दी गल है ना, ध्यान देण वाली गल है ना, सो ध्यान देना। गुरु जी कहिंदे इन्हां जनता कै वस किछ नाहीं, कहिंदे अकाल पुरख इहड़ी बाकी जूना ने ना इन्हां दे वस विच नहीं कुछ भी, भी ये तेरी भगती कर सकण, क्योंकि तू कई प्रकार का संसार पैदा किया। फिर अगे जवाब दिता उन्होंने, अगे फिर जवाब दिता की कहन लगे, कहिंदे इक ना नू तू मिल ले, एक आपे तू दिखवाया, कहिंदे धन है अकाल पुरख, इक ना नू तू मिल ले, कहिंदे एक एहो जा जन्म तैयार किया कि उन्होंने तू मिलन का मौका दिता, अपने च लीन होने का मौका दिता, मनुखी जन्म देता, क्योंकि मनुख जन्म सानू मिले ही परमात्मा च लीन होने लिए। एक आपे तुद खुआया, खुआया दा पाव खज्जल खुआरी, खुआया दा पाव किसने परां करना। किवें देखियो, कोई इंसान किसी ने केस कर लिया तो किसी नूं कहिंदा बड़ी खज्जल खुआरी है यार, पुछा किहड़ी गल्लों, कहिंदा कोई सुनवाई नहीं, जाने तरीक पा दिंदे, जाने तरीक पा दिंदे, खज्जल खुआरी है। इहदा मतलब जांदा है ओह, पर उहनूं जज परां कर दिंदा, कहिंदा जा अगली तरीक पाती है जी, खजल खुआरी है। इदां ही गुरु जी कहन लगे, कहिंदे एक आत्मा जिन्हों मनुख का शरीर मिलिया ना, इहनूं परमात्मा ने अपने च लीन होण दा मौका दे दिता, ਇੱਕ ਆਪੇ ਦੁੱਧ ਖਵਾਇਆ, ਕਹਿੰਦੇ ਬਾਕੀ ਤਾਂ ਜਨਮ ਨੇ ਇਹਨਾਂ ਨੂੰ ਆਪੇ ਤੂੰ ਖੱਜਲ ਖੁਆਰ ਕਰਨੇ, ਆਪੇ ਪਰਾਂ ਕਰਦਾ ਆ, ਇਹ ਆਉਂਦੇ ਨੇ ਸਰੀਰ ਛੱਡ ਕੇ। ਦੇਖੋ ਸਾਰੀਆਂ ਆਤਮਾ ਸਰੀਰ ਛੱਡ ਕੇ ਦਰਗਾਹ ਨੂੰ ਜਾਂਦੀਆਂ, ਕਹਿੰਦੀਆਂ ਆਉਂਦੀਆਂ ਨੇ ਸਰੀਰ ਛੱਡ ਕੇ। ਜਦੋਂ ਸਰੀਰ ਛੱਡ ਕੇ ਆਉਂਦੀਆਂ ਧਰਮਰਾਜ ਦੀ ਕਚਹਿਰੀ ਵਿੱਚ ਵਿੜਦੀਆਂ ਨੇ ਆਤਮਾ, ਤੇ ਧਰਮਰਾਜ ਕੀ ਕਰਦਾ, ਤਰੀਕ ਪਾ ਦਿੰਦਾ, ਕੀ ਕਹਿੰਦਾ, ਚੱਲ ਅਗਲੇ ਜਨਮ ਚੋਂ ਭੋਗ ਕੇ ਫਿਰ ਆ ਜਾਈ, ਸੁਣਦਾ ਨਹੀਂ ਆ। ਇਹ ਤਰੀਕ ਜੇ ਕਿਹੜੀ ਤਰੀਕ, ਦੇਖਿਓ ਪਰਮਾਤਮਾ ਦੇ ਰੰਗ ਕਿੱਦਾਂ ਦੇ ਨੇ। ਆਤਮਾ ਗਈ ਦਰਗਾਹ ਧਰਮਰਾਜ ਦੀ ਕਚਹਿਰੀ ਵਿੱਚ ਪੇਸ਼ ਹੋਈ, ਉਹਨੇ ਪਹਿਲਾਂ ਹਿਸਾਬ ਕਿਤਾਬ ਕੀਤਾ ਹੋਇਆ, ਠੀਕ, ਉਹਨੇ ਟਿਕ ਕੀਤੀ, ਜਾ ਤੇਰੀ 2 ਮਹੀਨਿਆਂ ਬਾਅਦ ਤਰੀਕ ਹੈ, 2 ਮਹੀਨਿਆਂ ਬਾਅਦ ਆ ਜੀ। ਕਿਹੜੇ 2 ਮਹੀਨੇ, ਗੋਭੀ ਦੇ ਫੁੱਲ 'ਚ ਪਾਤਾ, 2 ਮਹੀਨੇ ਮੈਨੂੰ ਯਾਦ ਹੈ, ਸਾਰੀ ਵਾਪਸ ਆ ਗਿਆ। ਜਦੋਂ ਵਾਪਸ ਆ ਗਿਆ 2 ਮਹੀਨੇ ਭੁੱਕ ਕੇ, ਠੀਕ ਹੈ, ਆਇਆ ਉੱਥੇ ਬੈਠਾ, ਹਾਂ ਬਈ ਆ ਗਿਆ, ਕਿੱਧਰ ਆਇਆ, ਕਹਿੰਦਾ ਮੇਰੀ ਤੁਸੀਂ ਤਰੀਕ ਪਾਈ ਸੀ ਅਤੇ ਮੈਂ ਹੁਣ 2 ਮਹੀਨੇ ਭੁੱਕ ਕੇ ਅਤੇ ਆ ਗਿਆ। ਅਤੇ ਧਿਆਨ ਕਰਨਾ ਕੀ ਕਹਿੰਦੇ, ਅਜੇ ਨਹੀਂ ਮਿਲਾਪ ਨਹੀਂ, ਅਜੇ ਸੁਣਨੀ ਨਹੀਂ ਉਹਦੀ ਗੱਲ, ਕਹਿੰਦੇ ਜਾ 14 ਸਾਲ ਹੋਰ ਭੁੱਕ ਕੇ ਫਿਰ ਤਰੀਕ ਭੁੱਕ ਲਈ, ਚੋ ਕੁੱਤੇ ਦੇ ਜਾਮੇ 'ਚ ਪਾਤਾ, ਕਹਿੰਦਾ ਜਾ ਫਿਰ ਆ ਜਾਈ, ਫਿਰ ਚਲਾ ਗਿਆ, ਸੁਣਵਾਈ ਨਹੀਂ ਹੋਈ ਕੋਈ ਵੀ। ਜਦੋਂ ਗਿਆ ਬੈਠਾ, ਹਾਂ ਬਈ ਤੂੰ ਕੌਣ ਆ, ਕਹਿੰਦਾ ਜੀ ਤਰੀਕ ਭੁਗਤਣ ਆਇਆ, ਠੀਕ ਹੈ, ਚੁੱਕ ਕੇ ਕਿਸੇ ਹੋਰ ਜਨਮ 'ਚ ਪਾਤਾ, ਜਾ ਕਹਿੰਦੇ ਭੋਗ ਕੇ ਫਿਰ ਆ ਜਾਈ। ਪਰ ਭੋਲਿਓ, ਇੱਕ ਮਨੁੱਖੀ ਜਨਮ ਆ ਜਿਹਦੀ ਸੁਣਵਾਈ ਹੈ, ਜਿਹਦੀ ਸੁਣਵਾਈ ਹੈ, ਕਿਉਂਕਿ ਉਹਨਾਂ ਤਾਂ ਹੀ ਲਿਖਿਆ, ਇੱਕ ਨਾਨੂੰ ਤੂੰ ਮੇਲ ਲਏ, ਇੱਕ ਆਪੇ ਦੁੱਧ ਖਵਾਇਆ, ਕਹਿੰਦੇ ਇੱਕ ਨਾਨੂੰ ਤੂੰ ਮੇਲ ਲੈਂਦਾ। ਮਨੁੱਖ ਜਨਮ ਜਿਹੜਾ ਨਾ, ਜਦੋਂ ਇਹ ਜਾਂਦਾ ਨਾ ਇੱਥੋਂ ਸਰੀਰ ਛੱਡ ਕੇ, ਜਿਹੜਾ ਲੇਖਾ ਜੋਖਾ ਹੁੰਦਾ, ਇਹਨੇ ਕੀ ਚੰਗੇ ਕਰਮ ਕੀਤੇ ਆ, ਠੀਕ ਹੈ, ਹੁਣ ਧਿਆਨ ਦਈਓ, ਬਾਣੀ 'ਚ ਇੱਕ ਪੰਕਤੀ ਆਉਂਦੀ ਹੈ, ਕਬੀਰ ਹਰ ਕਾ ਸਿਮਰਨ ਛੱਡ ਕੇ ਰਾਤ ਜਗਾਵਣ ਜਾਏ, ਕਬੀਰ ਹਰ ਕਾ ਸਿਮਰਨ ਛੱਡ ਕੇ ਰਾਤ ਜਗਾਵਣ ਜਾਏ, ਸਰਪਣ ਹੋਏ ਕੇ ਉਤਰੇ ਜਾਏ ਆਪਣੇ ਖਾਏ। ਧਿਆਨ ਦਈਓ ਜ਼ਰਾ, ਕਬੀਰ ਜੀ ਕਹਿਣ ਲੱਗੇ, ਕਹਿੰਦੇ ਕਬੀਰ ਹਰ ਕਾ ਸਿਮਰਨ ਛੱਡ ਕੇ, ਕਹਿੰਦੇ ਜਿਹਨਾਂ ਨੇ ਹਰੀ ਦਾ ਸਿਮਰਨ ਛੱਡਿਆ ਹੈ, ਹਰੀ ਦਾ ਸਿਮਰਨ ਨਹੀਂ ਕਰਦੇ, ਨਾਮ ਸਿਮਰਨ ਨਹੀਂ ਕਰਦੇ, ਰਾਤ ਜਗਾਵਣ ਜਾਏ। ਹੁਣ ਰਾਤ ਜਗਾਵਣ ਦਾ ਕੀ ਮਤਲਬ ਹੈ, ਰਾਤ ਦਾ ਭਾਵ ਦਾ ਹਨੇਰਾ, ਹਨੇਰਾ ਦਾ ਭਾਵ ਕੀ ਹੈ, ਅਗਿਆਨਤਾ, ਜਗਾਵਣ ਦਾ ਭਾਵ ਕੀ ਹੈ, ਕੁਝ ਲੱਭਣ, ਆਪਾਂ ਦੀਵਾ ਜਗਾਉਂਦੇ ਕੱਲ੍ਹ ਲਈ ਜਗਾਉਂਦੇ, ਕੁਝ ਲੱਭਣ ਲਈ ਜਗਾਉਂਦੇ, ਬਲਬ ਜਗਾਉਂਦੇ ਕੱਲ੍ਹ ਲਈ ਜਗਾਉਂਦੇ, ਕੁਝ ਲੱਭਣ ਲਈ ਜਗਾਉਂਦੇ, ਕੁਝ ਵੇਖਣ ਲਈ ਜਗਾਉਂਦੇ, ਰਾਤ ਜਗਾਵਣ ਜਾਏ। ਹੁਣ ਕੋਈ ਔਰਤ ਸੀਗੀ, ਉਹਦੇ ਔਲਾਦ ਨਹੀਂ ਸੀ ਹੈਗੀ, ਔਲਾਦ ਨਹੀਂ ਸੀ ਹੈਗੀ, ਕਿਸੇ ਪੰਡਿਤ ਜੀ ਕੋਲ ਗਈ, ਪੰਡਿਤ ਜੀ ਮੇਰੇ ਔਲਾਦ ਨਹੀਂ ਹੈਗੀ, ਕਹਿਣ ਲੱਗੇ ਕੋਈ ਗੱਲ ਨਹੀਂ, ਔਲਾਦ ਹੋ ਜਾਏਗੀ, ਮੈਂ ਤੁਹਾਨੂੰ ਇੱਕ ਤਰੀਕਾ ਦੱਸਦਾ। ਉਹਨੇ ਇਹ ਨਹੀਂ ਕਿਹਾ ਸਿਮਰਨ ਕਰਿਆ ਕਰੋ, ਰੱਬ ਦੇ ਪੈਰਾਂ ਨੂੰ ਤੁਸੀਂ ਕਹੋ ਔਲਾਦ ਨਹੀਂ ਹੈਗੀ ਤਾਂ ਵੀ ਕਹਿਣਗੇ ਸਿਮਰਨ ਕਰੋ, ਰੱਬ ਦੇ ਪੈਰਾਂ ਕੋਲ ਲੱਕ ਪੀੜ ਨਹੀਂ ਹਟਦਾ ਤਾਂ ਵੀ ਕਹਿਣਗੇ ਸਿਮਰਨ ਕਰੋ, ਰੱਬ ਦੇ ਪਿਆਰਾਂ ਨੂੰ ਕਹੋ ਸਾਡੇ ਘਰ ਰੋਟੀ ਖਾਣ ਨੂੰ ਹੈ ਨਹੀਂ ਤਾਂ ਵੀ ਕਹਿਣਗੇ ਸਿਮਰਨ ਕਰੋ, ਰੱਬ ਦੇ ਪਿਆਰਾਂ ਕਰੋ ਸਾਡੀ ਚੋਰੀ ਹੋ ਗਈ ਰਾਤੀ ਗੱਡੀ ਚੁੱਕ ਕੇ ਲੈ ਗਿਆ ਕੋਈ, ਕਹੀ ਕਹਿਣਗੇ ਚਲੋ ਕੋਈ ਨਹੀਂ ਸਿਮਰਨ ਕਰੋ, ਮਾਲਕ ਚੜ੍ਹਦੀ ਗੱਲ ਕਰੇ ਰੱਬ ਦੇ ਪਿਆਰੇ। ਤਾਂ ਪੰਡਿਤ ਜੀ ਕੀ ਕਹਿਣਗੇ, ਕਹਿਣ ਲੱਗੇ ਕੋਈ ਉਪਾਅ ਕਰੋ, ਠੀਕ ਹੈ। ਅਤੇ ਪੰਡਿਤ ਜੀ ਨੇ ਕੀ ਕਿਹਾ, ਕਹਿੰਦੇ ਔਲਾਦ ਨਹੀਂ ਹੈਗੀ, ਕਹਿੰਦੇ ਬੀਬਾ ਇੱਦਾਂ ਕਰ ਰਾਤ ਵੇਲੇ ਨਾ ਚਰਾਏ 'ਚ ਜਾ ਕੇ ਨਹਾ ਕੇ ਆਵੀਂ, ਤੇਰੇ ਔਲਾਦ ਹੋ ਜਾਊ। ਇਹਨੂੰ ਕਹਿੰਦੇ ਰਾਤ ਜਗਾਉਣਾ ਜਾਏ, ਕਹਿੰਦਾ ਭਾਵ ਹਨੇਰੇ ਅੰਦਰ ਹੀ ਕੁਛ ਲੱਭਣ ਨੂੰ ਫਿਰਦੀ ਆ, ਅਗਿਆਨਤਾ ਦੇ ਅੰਦਰ ਹੀ ਚਰਾਏ ਵਿੱਚ ਨਹਾ ਕੇ ਔਲਾਦ ਨਹੀਂ ਮਿਲ ਜਾਣੀ, ਔਲਾਦ ਤਾਂ ਉਹਦੇ ਹੁਕਮ ਨਾਲ ਮਿਲਣੀ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਸਭ ਸ੍ਰਿਸ਼ਟੀ ਉਹਦੇ ਹੁਕਮ 'ਚ ਬੱਧੀ ਹੋਈ ਹੈ। ਇੱਕ ਗੱਲ ਪੱਲੇ ਬੰਨ ਲਿਓ, ਸਾਡੀ ਸੋਚ ਇੱਦਾਂ ਦੀ ਹੈ, ਬੱਚੇ ਦਾ ਵਿਆਹ ਹੋ ਗਿਆ, 1-2 ਸਾਲ ਹੋ ਗਏ ਅਤੇ ਬੱਚਾ ਨਹੀਂ ਹੋਇਆ, ਤਾਂ ਅਸੀਂ ਟੈਨਸ਼ਨ ਲਾ ਕੇ ਬਹਿ ਜਾਂਦੇ, ਕਹਿੰਦੇ 2 ਸਾਲ ਹੋ ਗਏ ਬੱਚੇ ਨੂੰ ਵਿਆਹ ਹੀ ਨਹੀਂ, ਵਿਆਹ ਹੋਏ ਨੂੰ ਅਜੇ ਤੱਕ ਬੱਚਾ ਹੀ ਕੋਈ ਨਹੀਂ ਹੋਣ ਡਿਆ। ਗੁਰੂ ਨੂੰ ਪਿਆਰੀ ਸਤਸੰਗ ਜੇ ਗੱਲ ਪੱਲੇ ਬੰਨਿਓ, ਭਈ ਅਕਾਲ ਪੁਰਖ ਦੇ ਹੁਕਮ ਤੋਂ ਬਗੈਰ ਕੋਈ ਚੀਜ਼ ਪੈਦਾ ਨਹੀਂ ਹੁੰਦੀ, ਠੀਕ ਆ ਬਈ, ਕੋਈ ਜ਼ਰੂਰੀ ਨਹੀਂ ਹੈ, ਤੁਹਾਡੀ ਆਪਣੀ ਸੋਚ ਆ, ਕਿੱਦਾਂ ਸੋਚ ਆ, ਵੀ ਤੁਹਾਡੇ ਗਵਾਂਢ ਕਿਸੇ ਦਾ ਵਿਆਹ ਹੋਇਆ ਅਤੇ ਸਾਲ ਬਾਅਦ ਬੇਬੀ ਹੋ ਗਿਆ, ਤੁਸੀਂ ਉਹਦੇ ਨਾਲ ਜੋੜ ਕੇ ਬਹਿ ਗਏ, ਉਹਨਾਂ ਦਾ ਸਾਲ ਬਾਅਦ ਹੋ ਗਿਆ ਤਾਂ 2 ਸਾਲ ਹੋ ਗਏ, ਅਜੇ ਤੱਕ ਹੋਇਆ ਹੀ ਨਹੀਂ, ਉਹ ਭਾਈ ਉਹਨਾਂ ਦੇ ਬੇਬੀ ਨੂੰ ਹੁਕਮ ਲੱਗ ਗਿਆ ਸੀ ਸਾਲ ਬਾਅਦ ਆਉਣ ਦਾ, ਇਸ ਬੇਬੀ ਨੂੰ ਅਜੇ ਹੁਕਮ ਨਹੀਂ ਲੱਗਾ, ਜਿੱਦਣ ਹੁਕਮ ਲੱਗੂਗਾ ਇਹ ਆ ਜਾਊਗਾ, ਠੀਕ ਆ। ਧਿਆਨ ਦਿਓ, ਆਪਾਂ ਲੋਕ ਸੁਣਦੇ ਹਾਂ ਫਲਾਣੇ 100 ਦੇ 15 ਸਾਲਾਂ ਬਾਅਦ ਬੱਚਾ ਹੋਇਆ, ਫਲਾਣੇ 100 ਦੇ 20 ਸਾਲਾਂ ਬਾਅਦ ਬੱਚਾ ਹੋਇਆ, ਉਹ ਗੁਰੂ ਪਿਆਰੀ ਸਾਹਿਬ ਜਦੋਂ ਹੁਕਮ ਹੋਣਾ ਸੀ ਉਦੋਂ ਹੀ ਆਉਣਾ ਸੀ, ਅਸੀਂ ਹੁਕਮ ਦੀ ਪਛਾਣ ਭੁੱਲ ਗਏ ਹਾਂ, ਤਾਂ ਹੀ ਅਸੀਂ ਦੁਖੀ ਹੋਣ ਡਏ ਹਾਂ। ਸਾਡੇ ਭਾਅ ਦੀ ਬਣੀ ਅਸੀਂ ਪਖੰਡਾਂ 'ਚ ਪੈ ਗਏ, ਕਿਸੇ ਨੇ ਕਿਹਾ ਆਹ ਕਰ ਲਿਓ ਤਾਂ ਹੋ ਜੂਗਾ, ਕਿਸੇ ਨੇ ਕਿਹਾ ਆਹ ਕਰ ਲਿਓ। ਹੁਣ ਗੌਰ ਕਰਿਓ, ਕਰਦਾ ਰਿਹਾ, ਕਦੀ ਰਾਤ ਜਗਾਉਂਦਾ ਰਿਹਾ, ਕਦੀ ਦੀਵੇ ਜਗਾਉਂਦਾ ਰਿਹਾ, ਕਦੀ ਕਿਤੇ ਜਾ ਕੇ ਨਹਾਉਂਦਾ ਰਿਹਾ, ਕਦੀ ਕੁਛ ਕਰਦਾ ਰਿਹਾ। ਉਹ ਟਾਈਮ ਬਤੀਤ ਹੁੰਦਾ ਹੁੰਦਾ ਹੁੰਦਾ, 3-4 ਸਾਲਾਂ ਬਾਅਦ ਬੇਬੀ ਨੇ ਹੋਣਾ ਸੀ, ਉਹ ਟਾਈਮ ਪੂਰਾ ਹੋ ਗਿਆ, 4 ਸਾਲ ਬਾਅਦ ਬੇਬੀ ਹੋ ਗਿਆ, ਹੁਕਮ ਹੋ ਗਿਆ 4 ਸਾਲ ਬਾਅਦ ਬੇਬੀ ਹੋਣਾ ਸੀ, 4 ਸਾਲ ਬਾਅਦ ਹੋ ਗਿਆ। ਅਤੇ ਹੁਣ ਕੀ ਕਹਿੰਦਾ, ਕਹਿੰਦਾ ਜੀ ਮੈਨੂੰ ਗੁਰੂ ਘਰੋਂ ਕੁਛ ਨਹੀਂ ਮਿਲਿਆ, ਕਹਿੰਦਾ ਮੈਨੂੰ ਪੰਡਿਤ ਜੀ ਨੇ ਉਪਾਅ ਦੱਸਿਆ ਅਤੇ ਮੈਨੂੰ ਦਾਤ ਉੱਥੋਂ ਮਿਲੀ, ਮਿਲੀ ਤਾਂ ਹੁਕਮ 'ਚ ਆ, ਮਿਲੀ ਤਾਂ ਹੁਕਮ 'ਚ ਆ। ਕਹਿੰਦਾ ਕਿਹੜੀ ਗੱਲੋਂ? ਉਹ ਭਾਈ 4 ਸਾਲ ਦਾ ਹੁਕਮ ਸੀ, 4 ਸਾਲ ਤੱਕ ਤੈਨੂੰ ਕਿਉਂ ਨਹੀਂ ਮਿਲਦੀ ਦੱਸੋ? ਇੱਕ ਬੱਚੇ ਦਾ ਜਨਮ ਲੈਣ ਦਾ ਟਾਈਮ ਹੈ 9 ਮਹੀਨੇ, ਇੱਕ ਬੱਚੇ ਦਾ ਟਾਈਮ ਆ 9 ਮਹੀਨੇ ਜਨਮ ਲੈਣ ਦਾ। ਕੋਈ ਇਹੋ ਜਿਹਾ ਪੰਡਿਤ ਪੈਦਾ ਹੋਇਆ, ਕੋਈ ਇਹੋ ਜਿਹਾ ਉਪਾਅ ਹੈਗਾ ਜਿਹੜਾ ਆਪਾਂ ਅੱਜ ਪੰਡਿਤ ਕੋਲ ਜਾਈਏ ਅਤੇ ਕਹੇ ਤੁਹਾਡੇ ਘਰ ਪਰਸੋਂ ਪੁੱਤਰ ਹੋ ਜਾਏਗਾ? ਕੋਈ ਹੈ, ਕੋਈ ਉਪਾਅ ਹੈਗਾ ਇਹੋ ਜਿਹਾ? ਕੋਈ ਵੀ ਹੈ ਨਹੀਂ। ਇਹਦਾ ਮਤਲਬ ਕੀ ਹੈ ਕਿ ਜੋ ਪ੍ਰੋਸੈਸ ਆ ਨਾ ਉਹ ਪੂਰਾ ਹੋਊਗਾ ਅਤੇ ਬੱਚਾ ਪੈਦਾ ਹੋਊਗਾ। ਇਹਦਾ ਮਤਲਬ ਵੀ 4 ਸਾਲਾਂ ਬਾਅਦ ਹੁਕਮ ਹੋ ਗਿਆ, 4 ਸਾਲ ਉਪਾਅ ਕਰਦਿਆਂ ਨੂੰ ਹੋ ਗਏ, ਉੱਧਰ ਬੱਚਾ ਹੋ ਗਿਆ। ਪੰਡਿਤ ਜੀ ਕਹਿੰਦੇ ਨੇ ਇਹਨਾਂ ਦੇਖਿਆ ਹੀ, ਤੈਨੂੰ ਮੈਂ ਕਿਹਾ ਸੀ ਨਾ ਇਹ ਉਪਾਅ ਕਰ, ਕਿਰਪਾ ਹੋ ਜਾਊਗੀ। ਹੁਣ ਪੰਡਿਤ ਵੱਲ ਧਿਆਨ ਟਿਕਿਆ ਸੀ, ਗੁਰੂ ਗ੍ਰੰਥ ਸਾਹਿਬ ਵੱਲ ਧਿਆਨ ਨਹੀਂ ਸੀ। ਅਤੇ ਜਿਹਦਾ ਗੁਰੂ ਗ੍ਰੰਥ ਸਾਹਿਬ ਵੱਲ ਧਿਆਨ ਸੀ ਉਹ ਕੀ ਕਹਿੰਦਾ? ਕਹਿੰਦਾ ਛੱਡ, ਜਿੰਨੇ ਮਰਜ਼ੀ ਉਹ ਪਾਕ ਕਰ ਲਈਏ, ਜਦੋਂ ਉਹਦਾ ਹੁਕਮ ਹੋਣਾ ਜੀ ਨੇ ਉਦੋਂ ਹੀ ਆਉਣਾ, ਉਦੋਂ ਹੀ ਆਉਣਾ। ਠੀਕ ਲਓ ਜੀ, 4 ਸਾਲਾਂ ਬਾਅਦ, 6 ਸਾਲਾਂ ਬਾਅਦ, 10 ਸਾਲ ਬਾਅਦ ਬੱਚਾ ਹੋਇਆ ਅਤੇ ਕਿਸੇ ਨੇ ਪੁੱਛਿਆ, ਕਹਿੰਦਾ ਭਾਈ ਸਾਹਿਬ ਤੁਹਾਡੇ 10 ਸਾਲ ਬਾਅਦ ਬੇਬੀ ਹੋਇਆ, ਤੁਸੀਂ ਇੰਨਾ ਚਿਰ ਕੁਛ ਕੀਤਾ ਹੀ ਨਹੀਂ, ਕੋਈ ਉਪਾਅ ਹੀ ਨਹੀਂ ਕਰਾਇਆ, ਹੈਂ, ਕੋਈ ਪਾਠ ਪੂਜਾ ਹੀ ਨਹੀਂ ਕਰਾਈ? ਤੋ ਅੱਗੋਂ ਹੌਲੀ ਜੀ ਕਹਿਣ ਲੱਗੇ, ਕਹਿੰਦੇ ਜੇ ਮੇਰੇ ਜ਼ੋਰ ਨਾਲ ਕੁਝ ਹੋਣ ਲੱਗਦਾ ਨਾ ਤਾਂ ਫਿਰ ਪਹਿਲੇ ਸਾਲ ਹੀ ਹੋ ਜਾਣਾ ਸੀ। ਫਿਰ ਕਹਿੰਦਾ ਫਿਰ ਮੇਰੇ ਜ਼ੋਰ ਨਾਲ ਨਹੀਂ ਹੋਇਆ, ਅਕਾਲ ਪੁਰਖ ਦੇ ਹੁਕਮ ਨਾਲ ਹੋਇਆ ਹੈ। ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਦੇਖੋ ਗੱਲ ਤਾਂ ਸਮਝਣ ਦੀ ਹੈ ਸਾਰੀ, ਜੇ ਆਪਾਂ ਨਹੀਂ ਸਮਝੀ ਫਿਰ ਤਾਂ ਕੁਛ ਨਹੀਂ ਹੈ। ਤਾਂ ਕਹਿਣ ਲੱਗੇ ਧਿਆਨ ਨਾਲ ਸਰਵਣ ਕਰਨਾ ਉਹਨੇ ਨੂੰ, ਕਹਿੰਦੇ ਰਾਤ ਜਗਾਵਣ ਜਾਏ। ਰਾਤ ਜਗਾਵਣ ਦਾ ਪਤਾ ਲੱਗ ਗਿਆ ਆਪ ਜੀ ਨੂੰ ਵੀ ਆਪਾਂ ਉਸ ਪਰਮਾਤਮਾ ਦੇ ਹੁਕਮ ਤੋਂ ਪਰਾਂ ਹੋ ਕੇ ਜਿਹੜੇ ਝੂਠੇ ਮੁੱਠੇ ਉਪਾਅ ਕਰਦੇ ਫਿਰਦੇ ਹਾਂ ਜਾਂ ਅਸੀਂ ਜਿਹੜੇ ਪਖੰਡ ਕਰਦੇ ਫਿਰਦੇ ਹਾਂ, ਇਹਨੂੰ ਕਹਿੰਦੇ ਨੇ ਰਾਤ ਜਗਾਵਣ ਜਾਏ। ਕਹਿੰਦਾ ਭਾਵ ਅਗਿਆਨਤਾ ਦੇ ਅਧੀਨ ਅਸੀਂ ਜੋ ਕੁਝ ਵੀ ਕਰ ਲੈਂਦੇ ਹਾਂ ਉਹਨੂੰ ਰਾਤ ਜਗਾਵਣ ਜਾਏ ਕਹਿੰਦੇ ਆ। ਹੁਣ ਕਹਿੰਦੇ ਸਰਪਣ ਹੋਏ ਕੇ ਉਤਰੇ, ਕਹਿਣ ਵਾਲਿਆਂ ਨੇ ਕਹਿਤਾ ਕਹਿੰਦਾ ਅਗਲਾ ਜਨਮ ਸੱਪ ਦਾ ਲੈ ਕੇ ਆਏਗਾ। ਹੁਣ ਕਿਹਦੀ ਮੰਨੀਏ, ਸੰਸਾਰ ਦੀ ਮੰਨੀਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਨੀਏ? ਸੰਸਾਰੀ ਕਹਿੰਦੇ ਨੇ ਵੀ ਅਗਲਾ ਜਨਮ ਤੈਨੂੰ ਸਰਪਣੀ ਦਾ ਮਿਲੂਗਾ, ਸੱਪਣੀ ਦਾ ਮਿਲੂਗਾ, ਜਾਏ ਆਪਣੇ ਖਾਏ ਅਤੇ ਤੂੰ ਆਪਣੇ ਬੱਚੇ ਪੈਦਾ ਕਰਕੇ ਆਪੇ ਖਾ ਜਾਏਗੀ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਿਆ, ਪਾਤਸ਼ਾਹ ਅਗਲਾ ਜਨਮ ਮੈਨੂੰ ਕਿਹੜਾ ਮਿਲੂਗਾ? ਹੁਣ ਦੇਖੋ ਨਾ ਕਿੰਨੀ ਦੁਨੀਆ ਜਿਹੜਾ ਨਾਮ ਸਿਮਰਨ ਨਹੀਂ ਕਰਨ ਦੀ, ਕਿੰਨੀ ਦੁਨੀਆ ਜਿਹੜੀ ਮਹਿਮਾ ਭਰਮਾਂ 'ਚ ਪਈ ਹੈ ਅਤੇ ਸਾਰੇ ਸੱਪ ਹੀ ਬਣ ਜਾਣਗੇ ਅਤੇ ਬਾਕੀ ਜੋ ਨਾ ਕਿੱਥੇ ਜਾਣਗੇ? ਤਾਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਪੁੱਛਿਆ, ਇਹ ਮੇਰੇ ਮਾਲਕ, ਮੇਰੇ ਅਕਾਲ ਪੁਰਖ, ਕਿਰਪਾ ਕਰੋ ਅਗਲਾ ਜਨਮ ਕਿਹੜਾ ਦੇਣਾ ਮੈਨੂੰ? ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਤਾ ਕੀ ਕਹਿੰਦੇ? ਕਹਿੰਦੇ ਇੱਥੇ ਨਾਮੋਂ ਭੁੱਲਿਆ ਹੱਥ ਕਥਾਓ ਨਾ ਪਾਏ, ਇੱਥੇ ਨਾਮੋਂ ਭੁੱਲਿਆ ਹੱਥ ਕਥਾਓ ਨਾ ਪਾਏ, ਜੋਨੀ ਸਭ ਭੁਆਈਆਂ ਬਿਸਟਾ ਮੈਂ ਸਮਾਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਲੀ ਗੱਲ ਹੋਰ ਕੁਝ ਕਹਿਣ ਡੈ ਨੇ, ਕਹਿੰਦੇ ਜਿਹੜਾ ਪ੍ਰਾਣੀ ਇੱਥੇ ਨਾਮ ਤੋਂ ਭੁੱਲ ਜਾਏਗਾ, ਨਾਮ ਸਿਮਰਨ ਨਹੀਂ ਕਰੇਗਾ, ਕਹਿੰਦੇ ਇੱਥੇ ਨਾਮੋਂ ਭੁੱਲਿਆ ਫਿਰ ਹੱਥ ਕਥਾਓ ਨਾ ਪਾਏ, ਕਹਿੰਦੇ ਉਹਨੂੰ ਜਨਮ ਹੋਰ ਮਿਲਣਗੇ ਪਰ ਕਿਤੇ ਹੱਥ ਨਹੀਂ ਪੈਣਾ ਉਹਦਾ, ਉਹਨੂੰ ਮੌਕਾ ਨਹੀਂ ਮਿਲਣਾ ਸਿਮਰਨ ਕਰਨ ਦਾ। ਐਂ ਨਾ ਫਿਰ ਕਿਉਂ ਆਂਦਾ ਜੋਨੀ ਸਭ ਭਵਾਈਆਂ ਨਾ, ਉਹ ਕਹਿੰਦੇ ਸਾਰੀਆਂ ਚੋਣਾਂ 'ਚ ਦੁਬਾਰਾ ਘਵਾਇਆ ਜਾਏਗਾ, ਦੱਸਿਆ ਹੀ ਨਹੀਂ ਕਿਹੜੀ ਜੋਨ 'ਚ ਜਾਣਾ ਤੂੰ, ਹੈ ਨਾ, ਜੋਨੀ ਸਭ ਭਵਾਈਆਂ ਨੇ, ਬਿਸਟਾ ਮਾਏ ਸਮਾਏ, ਬਿਸਟਾ ਨਰਕਾਂ ਨੂੰ ਕਹਿੰਦੇ, ਨਰਕ ਹੀ ਹੈ ਜੰਮਣਾ ਅਤੇ ਮਰਨਾ। ਕਹਿੰਦਾ ਫਿਰ ਜੰਮਣ ਦੇ ਮਰਦੇ ਨਰਕਾਂ 'ਚ ਪਿਆ ਰਹੇਗਾ? ਧੰਨ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਆਹ ਗੱਲ ਕਹਿਣ ਡਏ ਨੇ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸਰਪਣ ਹੋਏ ਕੇ ਉਤਰੇ। ਵਾਹਿਗੁਰੂ, ਆਓ ਫਿਰ ਧਿਆਨ ਨਾਲ ਪੜ੍ਹੀਏ, ਸਰਪਣ ਹੋਏ ਕੇ ਉਤਰੇ, ਉਤਰੇ ਦਾ ਮਨ ਹੁੰਦਾ ਜਨਮ ਲੈਣਾ, ਧਿਆਨ ਦੇਣਾ ਇਹ ਅਗਲੇ ਜਨਮ ਦੀ ਗੱਲ ਨਹੀਂ ਹੈ, ਸਰਪਣ ਹੋਏ ਕੇ ਲਿਖਿਆ। ਜੇ ਇਕੱਲਾ ਲਿਖਦਾ ਨਾ ਸਰਪਣ, ਸਰਪਣ ਉਤਰੇ ਅਤੇ ਗੜਬੜ ਹੋ ਜਾਣੀ ਸੀ, ਫਿਰ ਗੱਲ ਹੋਰ ਨਿਕਲਣੀ ਸੀ, ਅਤੇ ਸਰਪਣ ਹੋਏ ਕੇ ਲਿਖਿਆ। ਕੀ ਕਹਿਣ ਲੱਗੇ ਗੁਰੂ ਜੀ? ਕਹਿੰਦੇ ਸਰਪਣ ਹੋਏ ਕੇ ਉਤਰੇ, ਕਹਿੰਦੇ ਭਾਈ ਜਿੱਦਾਂ ਸਰੀਰ ਜਨਮ ਲੈਂਦਾ ਸਰੀਰ ਤੋਂ, ਭੰਡੋ ਹੀ ਭੰਡ ਉਪਜੇ, ਸਰੀਰ ਤੋਂ ਸਰੀਰ ਜਨਮ ਲੈਂਦਾ। ਕਹਿੰਦੇ ਹਾਂ। ਕਹਿੰਦੇ ਫਿਰ ਧਿਆਨ ਕਰਿਓ, ਜਿਵੇਂ ਸਰੀਰ ਤੋਂ ਸਰੀਰ ਜਨਮ ਲੈਂਦਾ ਇੱਦਾਂ ਬੁੱਧੀ ਤੋਂ ਬੁੱਧੀ ਜਨਮ ਲੈਂਦੀ ਹੈ, ਵਿਚਾਰ ਤੋਂ ਵਿਚਾਰ ਜਨਮ ਲੈਂਦਾ। ਠੀਕ ਹੈ? ਤੇ ਕੀ ਕਹਿਣ ਲੱਗੇ? ਸਰਪਣ ਹੋਏ ਕੇ ਉਤਰੇ, ਕਹਿਣ ਲੱਗੇ ਜਿਹੜਾ ਬੰਦਾ ਨਾਮ ਸਿਮਰਨ ਨਹੀਂ ਨਾ ਕਰਦਾ, ਕਹਿੰਦਾ ਉਹਦੀ ਬੁੱਧੀ ਜਨਮ ਲਏਗੀ ਆਪਣੇ ਅੰਦਰ। ਕਿੱਦਾਂ ਦਾ ਜਨਮ ਲਏਗੀ? ਸੱਪਣੀ ਵਰਗਾ, ਉਹਦੀ ਮਨਬਿਰਤੀ ਸੱਪਣੀ ਵਰਗੀ ਬਣ ਜਾਏਗੀ, ਉਹਦੇ ਅੰਦਰ ਸੁਰਤੀ ਸੱਪਣੀ ਵਰਗਾ ਬਣ ਕੇ ਜਨਮ ਲਏਗੀ। ਮਨਬਿਰਤੀ ਸਰਪਣੀ ਹੋ ਕੇ ਉਤਰੇ ਜਾਏ ਆਪਣੇ ਖਾਏ, ਜਿਹੜੀ ਸੱਪਣੀ ਹੈ ਨਾ ਉਹਦੇ ਆਂਡੇ ਹੁੰਦੇ ਨੇ, ਉਹ ਆਂਡਿਆਂ ਦੇ ਦੁਆਲੇ ਚੱਕਰ ਲਾ ਕੇ ਬਹਿ ਜਾਂਦੀ ਹੈ, ਜਿਹੜਾ ਬੱਚਾ ਨਿਕਲਦਾ ਆਂਡਿਆਂ ਚੋਂ ਖਾਈ ਜਾਂਦੀ ਹੈ। ਕੋਈ ਦੋ ਚਾਰ ਬਚਦੇ ਆ, ਜਿਹੜੇ ਦਾਇਰੇ ਚੋਂ ਬਾਹਰ ਨਿਕਲ ਗਏ ਉਹ ਬਚ ਗਏ, ਬਾਕੀ ਸਾਰੇ ਖਾ ਜਾਂਦੇ। ਉਹ ਸੌ ਸੌ ਆਂਡਾ ਦਿੰਦੀ ਹੈ, ਠੀਕ ਆ, ਅਤੇ ਉਹ ਸੱਪ ਬਚਦੇ ਹੀ ਨਹੀਂ, ਖਾ ਜਾਂਦੀ। ਧਿਆਨ ਦਿਓ ਇੱਥੇ ਫਿਰ ਗੁਰੂ ਜੀ ਕੀ ਕਹਿੰਦੇ, ਕਹਿੰਦੇ ਜਿਹੜੇ ਨਾਮ ਸਿਮਰਨ ਨਹੀਂ ਨਾ ਕਰਦੇ ਅਤੇ ਵਹਿਮਾਂ ਭਰਮਾਂ 'ਚ ਪਏ, ਪਖੰਡਾਂ 'ਚ ਪਏ ਨੇ, ਕਹਿੰਦੇ ਉਹਨਾਂ ਦੀ ਮਨਬਿਰਤੀ ਸੱਪਣੀ ਵਾਂਗੂ ਜਨਮ ਲੈਂਦੀ ਹੈ ਅਤੇ ਕੀ ਕਰਦੀ ਹੈ, ਜਾਏ ਆਪਣੇ ਖਾਏ। ਕਹਿੰਦੇ ਉਹਨਾਂ ਨੇ ਵੀ ਆਪਣੇ ਅੰਦਰ ਚੰਗੇ ਗੁਣ ਪੈਦਾ ਕੀਤੇ ਹੁੰਦੇ ਆ, ਚੰਗੇ ਗੁਣ ਸਾਰਿਆਂ ਅੰਦਰ ਹੀ ਹੈ, ਮਾੜੇ ਤੋਂ ਮਾੜੇ ਬੰਦੇ ਅੰਦਰ ਵੀ ਚੰਗੇ ਗੁਣ ਆ। ਕਹਿੰਦੇ ਉਹਨਾਂ ਦੇ ਮਨਬਿਰਤੀ ਅੰਦਰ ਚੰਗੇ ਗੁਣ ਹੁੰਦੇ ਨੇ, ਪਰ ਜਿਹੜੇ ਪਖੰਡਾਂ 'ਚ ਪੈ ਜਾਂਦੇ ਸਿਮਰਨ ਛੱਡ ਕੇ, ਕਹਿੰਦੇ ਉਹ ਚੰਗੇ ਗੁਣਾਂ ਨੂੰ ਉਹ ਮਨਬਿਰਤੀ ਖਾ ਜਾਂਦੀ ਹੈ, ਖਤਮ ਕਰ ਦਿੰਦੀ ਆ, ਉਹ ਚੰਗੇ ਗੁਣ ਫਿਰ ਨਾਲ ਨਹੀਂ ਜਾਂਦੇ, ਦਰਗਾਹ 'ਚ ਜਗ੍ਹਾ ਨਹੀਂ ਮਿਲਦੀ। ਲੱਗਿਆ ਪਤਾ ਅੱਜ, ਸਰਪਣ ਹੋਏ ਕੇ ਉਤਰੇ ਜਾਏ ਆਪਣੇ ਖਾਏ। ਫਿਰ ਧਿਆਨ ਦਈਓ ਇੱਥੇ ਫਿਰ ਗੁਰੂ ਜੀ ਤਾਂ ਕਹਿੰਦੇ ਪਏ ਨੇ, ਕਹਿੰਦੇ ਇੱਕ ਨਾਂ ਨੂੰ ਤੂੰ ਮੇਲ ਲਹੇ ਇੱਕ ਆਪੇ ਤੁਦ ਖਵਾਇਆ। ਦੇਖੋ ਕਹਿੰਦੇ ਕਹਿੰਦੇ ਅਕਾਲ ਪੁਰਖ ਵੀ ਤਾਂ ਤੇਰੀ ਲੀਲਾ ਆ, ਇੱਕ ਨੂੰ ਤੂੰ ਮੌਕਾ ਦਿੱਤਾ ਆਪਣੇ 'ਚ ਲੀਨ ਹੋਣ ਦਾ, ਇੱਕ ਆਪੇ ਹੀ ਤੂੰ ਕੀ ਕੀਤਾ, ਆਪੇ ਤੁਦ ਖਵਾਇਆ, ਆਪੇ ਖੱਜਲ ਖੁਆਰ ਕਰਨ ਰਹੇ, ਆਪਣੇ ਤੋਂ ਪਰਾਂ ਕਰਨ ਰਹੇ, ਉਹ ਵੀ ਪਰਮਾਤਮਾ ਦੀ ਰਹਿਮਤ ਹੀ ਹੈ। ਧਿਆਨ ਦੇਣਾ, ਹੁਣ ਜੇ ਕੀੜਾ ਮਕੌੜਾ ਸੱਪ ਡੰਗਰ ਕੁੱਤਾ ਆ, ਰੱਬ ਉਹਨਾਂ 'ਚ ਵੀ ਹੈ, ਰੱਬ ਉਹਨਾਂ 'ਚ ਵੀ ਬੈਠਾ। ਬਾਣੀ 'ਚ ਪੜ੍ਹ ਕੇ ਦੇਖੋ ਆਪ ਜੀ, ਘੱਟ ਘੱਟ ਮੈਂ ਹਰਜੂ ਬਸੇ ਸੰਤਨ ਕਿਉਂ ਪਕਾਰ। ਕਹਿੰਦੇ ਹਰ ਸਰੀਰ ਦੇ ਅੰਦਰ ਪਰਮਾਤਮਾ ਦਾ ਵਸ ਹੈ, ਇਹਦਾ ਮਤਲਬ ਪਰਮਾਤਮਾ ਉਹਨਾਂ ਅੰਦਰ ਵੀ ਹੈ, ਪਰ ਉਹਨਾਂ ਜਨਮਾਂ ਦੇ ਵਿੱਚ ਪਰਮਾਤਮਾ ਨਾਲ ਨਾਤਾ ਨਹੀਂ ਹੈ। ਕਿਹੜਾ ਨਾਤਾ ਨਹੀਂ ਹੈ? ਉਹ 'ਚ ਲੀਨ ਹੋਣ ਦਾ ਨਾਤਾ ਨਹੀਂ ਹੈ। ਵੈਸੇ ਨਾਤਾ ਹੈ, ਪਰ ਲੀਨ ਹੋਣ ਦਾ ਨਾਤਾ ਨਹੀਂ, ਲੀਨ ਹੋਣ ਦਾ ਸੰਬੰਧ ਨਹੀਂ ਉਹਨਾਂ ਦਾ, ਠੀਕ ਹੈ। ਉੱਥੇ ਆਪਾਂ ਜਾਂਦੇ ਹਾਂ, ਆਪਾਂ ਆਪਣੇ ਕਰਮਾਂ ਦੇ ਆਧਾਰ 'ਤੇ ਜ਼ਿੰਦਗੀ ਗੁਜ਼ਾਰਦੇ ਹਾਂ, ਪਿਛਲਿਆਂ ਕਰਮਾਂ ਦੇ ਆਧਾਰ 'ਤੇ ਜ਼ਿੰਦਗੀ ਗੁਜ਼ਾਰਦੇ ਹਾਂ, ਉੱਥੇ ਬੈਠੇ ਕੁਝ ਹੋਰ ਕਰਮ ਪੈਦਾ ਕਰ ਲੈਂਦੇ ਹਾਂ, ਉਹ ਜਿਹੜੇ ਆਪਾਂ ਕਰਮ ਪੈਦਾ ਕੀਤੇ ਨੇ ਉਹ ਸਾਡਾ ਅਗਲਾ ਜਨਮ ਫਿਰ ਬਣ ਜਾਂਦਾ, ਆਪਾਂ ਤੁਰੇ ਫਿਰਨ ਡੇ, ਠੀਕ। ਹੁਣ ਧਿਆਨ ਦੇਣਾ, ਗੁਰੂ ਜੀ ਕੀ ਸਮਝਾਉਣ ਲੱਗੇ, ਕਹਿੰਦੇ ਪ੍ਰੋਬਲਮ ਪਤਾ ਕਿੱਥੇ ਆਉਂਦੀ ਪਈ ਹੈ, ਕਹਿੰਦੇ ਅੰਤਰ ਗਿਆਨ ਨਾ ਆਇਓ ਜਿੱਤ ਕਿਛ ਸੋਝੀ ਪਾਏ। ਅੰਤਰ ਗਿਆਨ ਨਾ ਆਇਓ ਜਿੱਤ ਕਿਛ ਸੋਝੀ ਪਾਏ। ਕਹਿੰਦੇ ਵੀ ਗੁਰਬਾਣੀ ਪੜ੍ਹਦਾ ਰੋਜ਼ ਆ, ਪਾਠ ਰੋਜ਼ ਕਰਦਾ, ਪਰ ਕਹਿੰਦਾ ਇਹਦੇ ਅੰਦਰ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਗਿਆਨ ਪੈਦਾ ਨਹੀਂ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਦੇ ਇਹਨਾਂ ਬੋਲਾਂ ਦਾ ਅੰਦਰ ਪ੍ਰਕਾਸ਼ ਪੈਦਾ ਨਹੀਂ ਹੋਇਆ, ਅੰਤਰ ਗਿਆਨ ਨਾ ਆਇਓ, ਉਹਦੇ ਅੰਦਰ ਗਿਆਨ ਹੀ ਨਹੀਂ ਆਇਆ। ਜਿੱਤ ਕਿ ਜੇ ਸੋਝੀ ਪਾਏ, ਕਹਿੰਦਾ ਇਹੋ ਜਿਹਾ ਪ੍ਰਕਾਸ਼ ਹੀ ਅੰਦਰ ਨਹੀਂ ਹੋਇਆ, ਚਾਨਣ ਹੀ ਨਹੀਂ ਅੰਦਰ ਹੋਇਆ, ਜਿਹਦੇ ਨਾਲ ਥੋੜ੍ਹੀ ਬਹੁਤੀ ਸੋਝੀ ਆਉਂਦੀ ਕਿ ਮੈਂ ਸੰਸਾਰ 'ਤੇ ਲੈਣ ਕੀ ਆਇਆ, ਮੈਂ ਹੈ ਕੌਣ, ਇਹ ਜਨਮ ਮਿਲਿਆ ਕਦ ਲਈਏ। ਕਹਿੰਦਾ ਗੁਰੂ ਦੇ ਗ੍ਰੰਥ ਸਾਹਿਬ ਜੀ ਦੇ ਇਹਨਾਂ ਬੋਲਾਂ ਦਾ ਅੰਦਰ ਪ੍ਰਕਾਸ਼ ਹੋਇਆ ਹੀ ਨਹੀਂ, ਜਿਹਦੇ ਨਾਲ ਮੈਨੂੰ ਸੋਝੀ ਮਿਲਦੀ ਮਾੜੀ ਮੋਟੀ ਕਿ ਵੀ ਮੈਂ ਕਰਨ ਕੀ ਆ ਇਸ ਸਰੀਰ ਦੇ ਅੰਦਰ। ਫਿਰ ਕੀ ਕਹਿੰਦੇ, ਕਹਿੰਦੇ ਵਿਨ ਡਿੱਠਾ, ਗੁਰੂ ਜੀ ਕਹਿਣ ਲੱਗੇ ਵਿਨ ਡਿੱਠਾ ਕਿਆ ਸਿਲਾਈਏ ਅੰਧਾ ਅੰਧ ਕਮਾਇਆ। ਧਿਆਨ ਦਈਓ, ਕਹਿੰਦੇ ਕਿਸੇ ਨੂੰ ਬਿਨਾਂ ਵੇਖਿਆ ਉਹਦੀ ਸਿਫਤ ਨਹੀਂ ਕੀਤੀ ਜਾ ਸਕਦੀ, ਵਿਨ ਡਿੱਠਾ ਕਿਆ ਸਿਲਾਈਏ, ਬਿਨਾਂ ਵੇਖਿਆ ਕਿਸੇ ਦੀ ਸਿਫਤ ਨਹੀਂ ਕੀਤੀ ਜਾ ਸਕਦੀ। ਧਿਆਨ ਦੇਣਾ ਆਪ ਜੀ, ਉਹ ਸੱਜਣ ਆਪ ਜੀ ਨੂੰ ਕਹਿੰਦਾ ਵੀ ਫਲਾਣਾ ਸੋ ਬੰਦਾ ਬੜਾ ਚੰਗਾ, ਅਤੇ ਆਪਣੇ ਮਨ ਵਿੱਚ ਚਾਅ ਚੜ੍ਹਦਾ ਵੀ ਮੈਂ ਵੇਖਾਂਗਾ, ਜੇ ਕਿਤੇ ਮੈਨੂੰ ਮਿਲਿਆ ਤਾਂ ਫਿਰ ਪਤਾ ਲੱਗੂਗਾ ਵੀ ਕਿੱਦਾਂ ਦਾ ਬੰਦਾ, ਇੱਦਾਂ ਮੈਂ ਤੈਨੂੰ ਕੀ ਕਹਾਂ ਵੀ ਬੰਦਾ ਕਿੱਦਾਂ, ਮੈਂ ਤਾਂ ਮਿਲਿਆ ਹੀ ਨਹੀਂ ਅਜੇ। ਹੁਣ ਇੱਥੇ ਡਿੱਠਾ ਕੀ ਹੈ, ਧਿਆਨ ਦੇਣਾ, ਵੇਨ ਡਿੱਠਾ ਕਿਆ ਸਿਲਾਈਏ, ਡਿੱਠਣਾ ਕੀ ਹੈ, ਵੇਖਣਾ, ਵੇਖਣਾ ਕੀ ਹੈ, ਮਹਿਸੂਸ ਕਰਨਾ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਨਾ, ਅਤੇ ਗਿਆਨ ਲੈਂਦੇ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ, ਸੋਝੀ ਲੈਂਦੇ ਹਾਂ, ਅੰਦਰ ਸਾਡੇ ਪ੍ਰਕਾਸ਼ ਪੈਦਾ ਹੁੰਦਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬੋਲਾਂ 'ਤੇ ਸਾਨੂੰ ਸੋਝੀ ਆਉਣ ਲੱਗ ਪੈਂਦੀ ਹੈ, ਅਤੇ ਫਿਰ ਸਾਨੂੰ ਮਹਿਸੂਸ ਹੋਣ ਲੱਗ ਪੈਂਦਾ। ਕੀ ਮਹਿਸੂਸ ਹੋਣ ਲੱਗ ਪੈਂਦਾ? ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਆ, ਵੀ ਸਾਰੀ ਸ੍ਰਿਸ਼ਟੀ ਦੇ ਅੰਦਰ ਪਰਮਾਤਮਾ ਦਾ ਹੀ ਵਾਸਾ ਆ। ਜਦੋਂ ਉਹ ਚੀਜ਼ ਸਾਡੇ ਅੰਦਰ ਟਿਕਦੀ ਹੈ, ਫਿਰ ਅਸੀਂ ਪਰਮਾਤਮਾ ਦੀ ਸਿਫਤ ਸਲਾਹ ਕਰ ਸਕਦੇ ਹਾਂ, ਜਿੰਨਾ ਚਿਰ ਸਾਨੂੰ ਸੋਝੀ ਨਹੀਂ ਹੈ। ਦੇਖੋ ਅਸੀਂ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਆਏ, ਠੀਕ ਹੈ, ਸਾਡਾ ਸੁਭਾਅ ਆਪਣਾ ਹੀ ਆ, ਸਾਡਾ ਸੁਭਾਅ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਨਹੀਂ ਬਣਿਆ, ਜੇ ਆਪਣਾ ਹੀ ਸੁਭਾਅ ਸਾਡੇ 'ਚ, ਮੈਂ ਹੀ ਭਰੀ, ਠੀਕ ਹੈ, ਸਾਡੇ 'ਚ ਮੈਂ ਭਰੀ ਹੋਈ, ਸਾਨੂੰ ਜੋ ਕੁਛ ਵੀ ਅਸੀਂ ਕਰਦੇ ਹਾਂ ਨਾ, ਅਸੀਂ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਵੀ ਆਉਂਦੇ ਹਾਂ ਤਾਂ ਅਸੀਂ ਹਉਮੈ ਦੇ ਭਰੇ ਹਾਂ, ਹਉਮੈ ਦੇ ਭਰੇ, ਕਿਵੇਂ ਹਉਮੈ ਦੇ ਭਰੇ, आप जी विचार करना, बंदा आउंदा है गुरु घर दे अंदर आके इत्थे मत्था टेकदा, ठीक है, मत्था टेकन दा उहनूं की हुंदा ना, उह जदों घर जांदा है जां किसी दूजे थां जांदा है उहनूं जाके अपनी हुम्मे सुणाउंदा है, कहिंदा वी मैं रोज़ गुरुद्वारे जांदा, मैं रोज़ पाठ करदा, मैं रोज़ गुरु घर जाके ना सेवा करदा है, ठीक है। आ पिछे जे मैं फलाने बंदा ना बड़ा परेशान सीगा ते मैं उहदे घर पखा लवा के आया, मैं कहा भी चल पखा लवा दी बेचारे गरीब नूं, मैं उहदे पखा लवा के आया। इहदा मतलब की है कि वह पुराणी तो गुरु घर के अंदरों ज्ञान लैन आया सी, सोझी लैन आया सी, वह हुम्मे लैके फिरन रहा भी मैं उहदे घर पखा लवा के आया। इहदा मतलब पखा लवाउण दी वह अपनी ताकत समझदा पिया भी मेरी अपनी ताकत सीगी, मेरे को पैसे सीगे, मैं पखा लवाता। तो देखियो जिन्हां दे अंदर गुरु ग्रंथ साहिब जी की सोझी है, प्रकाश है, जिन्हां नूं गुरबाणी समझ आ गई है, जिन्हां नूं लगता है भी वाकई परमात्मा सर्वव्यापी है, सब थां वसण रहा है, तो ध्यान करियो वह किसी नूं उह किसी ने वेख लिया पखा लवाउंदे कहिंदा भाजी तुसीं तां करन रहे हो, तो जिहड़ा गरीब सी उह कहिंदा भी भाजी ने बड़ी कृपा कीती है, तो मेरे गरीब दे घर कोई पखा ही नहीं सी, तो पखा लैके आए तो मेरे पखा लवाउण रहे, ठीक है। तो अगों हौली जी बड़े प्यार नाल की कहिंदा, अगों जवाब दिंदा कहिंदा भाई साहब ये तो परमात्मा का हुक्म आ, कहिंदा क्यों, कहिंदा गल सुनो, इस पखे नूं लवाउण वाला भी वह, इस पखे की हवा लैण वाला भी वही है, ये तो उहदी वडियाई है, क्योंकि महसूस कर लिया ना, ज्ञान मिल गया गुरु ग्रंथ साहिब के चरणों के विचों कि परमात्मा सर्वव्यापी है, सब थे वसण रहा आ, करन कराने वाला आप ही आओ, इहदा मतलब पखा लवाउण वाला भी आपे आ, जिन्हें पखे की हवा लैनी वह भी आपे ही आ। हुण सिफत सलाह होने लग पी, किदां सलाह की है, सिफत की है, उहदी वडियाई की वडियाई है, अपनी ताकत खत्म कर दी, कहिंदा मेरे वसों बाहर आ, मैं इहनूं पखा कित्थों लवा देना सी, मैं इन्ने जोगा कितों, मेरे को पैसे कितों आ गए, यह तो अकाल पुरख की रहमत हुई है, उहदी उहनें दया की है, रहमत की है, भई भई ये तो पता नहीं उहनूं मैं किदां पसंद आ गया, उहनें बड़ी वड्डी कृपा की है, भी उहनें वडियाई दवा दित्ती है, भाई मैं इन्ने जोगा नहीं है, ये तो उहदी रहमत है। इहनूं गुरु जी कहन लगे आ मेरे डिठा क्या सिलाई है, कहिंदे बिना वेख्या बिना महसूस कीत्या उहदी सिफत सलाह नहीं हो सकती, ते जदों तुसीं गुरु ग्रंथ साहिब को ज्ञान लओगे कि परमात्मा सर्वव्यापी है, सब जगह ते अवेलेबल है, फिर तुसीं उहदी सिफत सलाह कर सकदे हो, फिर तुसीं उहदा नाम सिमरन कर सकदे हो, जदों तुहाडे मन च टिक जाएगा ना भी परमात्मा सब जगह ते है, चंगे अंदर भी है ते माड़े अंदर भी है ते सारे अंदर है, फिर तुहाडे अंदर एक नवा जीवन पैदा होएगा। कैसा जीवन पैदा होएगा, तां गुरु नानक पातशाह दसदे जीवन नूं, कहिंदे हम नहीं चंगे बुरा नहीं कोई, यह महसूस करन दी है, यह महसूस करना है, किवें महसूस कर लिया भी मैं खुद ही चंगा नहीं, मैं लोगों को बुरा कहता फिर, यह महसूस करना है, यह वेख लिया आ, वेखन का भाव यह नहीं है कि तुम अखा रब वेख लिया, डिठा का भाव है महसूस करना, तुम महसूस कर लग पे हो, मैं जिन्होंने बुरा बुरा कहना हों, सब तो वड्डी बुराई तो मेरे अंदर यही है कि मैं लोगों को बुरा कहना सी, हम नहीं चंगे बुरा नहीं कोई, जो ये वडियाई अंदर टेक ली समझ लो तुम रब न वेख लिया, महसूस कर लिया, जो महसूस कर लिया तो गुरु जी की कहें फिर सलाहना हो गया, सलाहना की है, सिफत सलाह करनी, भगती करनी, नाम सिमरन करना, फिर अंदर शब्द का टका बनता, फिर गुरु जी कहें अंधा अंध कमाया, कहते हूँ जोड़ा बंदा गुरु को सोझी लेंदा ही नहीं है, ज्ञान लेंदा ही नहीं है, कहिंदे भावें वह बाणी पढ़न रहा है, भावें वह रोज़ गुरु घर आउण रहा है, भावें वह रोज़ गुरु घर आके सेवा करता है, पर जे उन्हें गुरु दे कोलों ज्ञान ही नहीं लिया अजे तक, प्रकाश ही अपने अंदर नहीं किया गुरबाणी नूं, देखो पढ़ लेना ही प्रकाश नहीं है, पढ़ लेना ही प्रकाश नहीं है, जे कोई पुराणी कहे ना कि मैं तो रोज़ बाणी पढ़ता हाँ तो मेरे अंदर प्रकाश हो गया, प्रकाश पढ़ लेना नहीं है, प्रकाश की चीज़ आ कि गुरबाणी नूं पढ़ के विचार लेना ते अपने मन का टका वैसा बना लेना जिहो जिहा गुरु जी ग्रंथ साहिब जी कहिंदे ने, फिर बंदा समझदा भी मैं ज्ञान ले लिया, सोझी आ गई है मैनू, ठीक है भाई। फिर गुरु जी समझाउण लगे कहिंदे अंधा अंध कमाए, कहिंदा जिहड़ा अन्ना आ, अन्ना दा भाव की है कि पाठ करन रहा गुरबाणी पढ़न रहा पर अंदर प्रकाश नहीं करता गुरबाणी का, सोझी नहीं लैंदा, समझदा नहीं, विचारदा नहीं है, कहिंदे फिर वह जिनी कमाई करता ना वह ज्ञानता के अधीन ही करता है, वह अंदर कोई ज्ञान प्रगट नहीं होंदा। फिर गुरु जी की कहन लगे कहिंदे नानक शब्द पछाणीए नाम वसे मन आए, हुण ध्यान देना, नानक शब्द पछाणीए, हुण शब्द की है गुरु ग्रंथ साहिब जी, ते पछाणीए दा भाव की, ठीक है भाई, पछाण आपां की करांगे, ध्यान देना, हुण पछाण दा मतलब की है, ਪਛਾਣ ਦਾ ਮਤਲਬ ਹੈ ਦੇਖਣਾ, ਕੋਈ ਸੱਜਣ ਆਇਆ ਤੁਹਾਨੂੰ ਮਿਲਣ ਲਈ, ਤੁਹਾਨੂੰ ਆ ਕੇ ਕੀ ਕਹਿੰਦਾ, ਕਹਿੰਦਾ ਪਛਾਣਿਆ। ਜਦੋਂ ਤੁਹਾਨੂੰ ਉਹਨੇ ਕਿਹਾ ਪਛਾਣਿਆ, ਤੇ ਤੁਹਾਡੀ ਜਿਹੜੀ ਸੁਰਤੀ ਹੈ ਨਾ, ਸੋਚਣ ਲੱਗ ਪਈ ਵੀ ਮੈਨੂੰ ਕਿੱਥੇ ਵੇਖਿਆ, ਮੈਨੂੰ ਕਿੱਥੇ ਮਿਲਿਆ, ਇਹਦਾ ਮੇਰਾ ਕੀ ਨਾਤਾ ਆ। ਧਿਆਨ ਦਿਓ, ਜਦੋਂ ਇਹ ਮਨ ਚ ਆਉਣ ਲੱਗ ਪਿਆ ਇਹਦਾ ਮੇਰਾ ਕੀ ਨਾਤਾ ਹੈ, ਮੈਨੂੰ ਕਹਿੰਦਾ ਪਛਾਣਿਆ, ਹੈ ਇਹਦਾ ਮਤਲਬ ਤੁਹਾਡੇ ਦੇ ਵਿਚਾਰ ਚੱਲਣ ਲੱਗ ਪਈ। ਜਦੋਂ ਤੁਹਾਡੇ ਦੇ ਵਿਚਾਰ ਚੱਲੀ ਵੀ ਇਹਨੂੰ ਮੈਂ ਕਿੱਥੇ ਵੇਖਿਆ, ਦੋ ਕੁ ਮਿੰਟ ਸੋਚਣ ਲੱਗ ਪਿਆ, ਉਹ ਤੁਹਾਡਾ ਭਲਾ ਹੋ ਜੇ ਭਾਜੀ, ਤੁਸੀਂ ਉਹ ਮੈਂ ਤਾਂ ਹੁਣ ਪਛਾਣਿਆ, ਬੱਲੇ 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 ਬੱਲੇ। ਬੜਿਆਂ ਸਾਲਾਂ ਬਾਅਦ ਦਰਸ਼ਨ ਹੋਏ, ਨਾਲ ਦੇ ਨੇ ਪੁੱਛਿਆ ਕੌਣ ਆ, ਕਹਿੰਦਾ ਮੇਰੇ ਚਾਚਾ ਜੀ ਹੈ ਯਾਰ, ਕਮਾਲ ਹੈ ਯਾਰ, ਬਾਹਰ ਚਲੇ ਗਏ ਸੀ, 20 ਸਾਲਾਂ ਬਾਅਦ ਆਏ ਨੇ ਤੇ ਮੈਨੂੰ ਕਹਿਣ ਡੇ ਪਛਾਣਿਆ। ਇਹਦਾ ਮਤਲਬ ਵਿਚਾਰ, ਪਛਾਣਨ ਦਾ ਭਾਵ ਕੀ ਹੈ, ਵਿਚਾਰ ਕਰਨੀ। ਉਹ ਤੁਹਾਡਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਨਾਤਾ ਆ, ਪਰ ਤੁਸੀਂ ਜਿੰਨਾ ਚਿਰ ਵਿਚਾਰ ਨਹੀਂ ਕਰਦੇ ਤੁਹਾਨੂੰ ਪਛਾਣ ਹੀ ਨਹੀਂ ਆਉਂਦੀ ਕਿ ਸਾਡਾ ਤੇ ਗੁਰੂ ਦਾ ਨਾਤਾ ਕੀ ਹੈ। ਨਾਨਕ ਸ਼ਬਦ ਪਛਾਣੀਏ, ਜਦੋਂ ਆਪਾਂ ਵਿਚਾਰ ਕਰਾਂਗੇ, ਦੇਖੋ ਪਛਾਣ ਕਿੱਦਾਂ ਬਣਨੀ ਹੈ, ਪਛਾਣ ਇੱਦਾਂ ਬਣਨੀ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਪਛਾਣਿਆ, ਕਹਿੰਦਾ ਨਹੀਂ। ਜਦੋਂ ਕਿਹਾ ਇਹਨਾਂ ਨੇ ਪਛਾਣਿਆ, ਅੱਗੋਂ ਕਹਿੰਦਾ ਨਹੀਂ। ਹੁਣ ਮਨ 'ਚ ਵਿਚਾਰ ਚੱਲ ਵੀ ਇਹ ਮੈਨੂੰ ਕਹਿੰਦੇ ਪਛਾਣਿਆ, ਤਾਂ ਮਤਲਬ ਇਹਨਾਂ ਨੇ ਤਾਂ ਹੀ ਮੈਨੂੰ ਕਿਹਾ ਪਛਾਣਿਆ। ਜਿਹਦਾ ਨਾਤਾ ਉਹੀ ਕਿਸੇ ਨੂੰ ਕਹਿੰਦਾ ਪਛਾਣਿਆ, ਜਿਹੜਾ ਪਹਿਲਾਂ ਤੋਂ ਜਾਣਦਾ ਸੀ ਉਹੀ ਕਹਿੰਦਾ ਪਛਾਣਦਾ, ਜਿਹੜਾ ਕਿਸੇ ਨੂੰ ਜਾਣਦਾ ਹੀ ਨਹੀਂ, ਕਦੇ ਕਦੇ ਮਿਲਿਆ ਹੀ ਨਹੀਂ, ਉਹ ਕਦੇ ਨਹੀਂ ਕਹਿੰਦਾ ਮੈਨੂੰ ਪਛਾਣਦਾ। ਇਹਦਾ ਮਤਲਬ ਕੋਈ ਨਾਤਾ ਰੱਖਣ ਵਾਲਾ, ਪਹਿਲਾਂ ਮਿਲਿਆ ਹੋਇਆ, ਕੋਈ ਸੰਬੰਧ ਰੱਖਣ ਵਾਲਾ ਕਹਿੰਦਾ ਪਛਾਣਦਾ, ਹੈ ਨਾ। ਅਤੇ ਇਸ ਆਤਮਾ ਦਾ ਅਤੇ ਗੁਰੂ ਦਾ ਨਾਤਾ ਤਾਂ ਜੁਗਾਂ ਜੁਗਾਂ ਦਾ ਹੈ, ਕਿਉਂਕਿ ਇਹ ਨਿਰੰਕਾਰ ਦਾ ਦੂਜਾ ਰੂਪ ਆ, ਠੀਕ ਹੈ। ਅਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ, ਕਹਿੰਦੇ ਪਛਾਣਿਆ, ਫਿਰ ਮਨ 'ਚ ਵਿਚਾਰ ਚੱਲਣੀ ਚਾਹੀਦੀ ਹੈ ਵੀ ਇਹਨਾਂ ਨੇ ਕਿਹਾ ਪਛਾਣਿਆ, ਇਹਦਾ ਮਤਲਬ ਵੀ ਇਹ ਗੁਰੂ ਗ੍ਰੰਥ ਸਾਹਿਬ ਜੀ ਉਹੀ ਨਿਰੰਕਾਰ ਆ, ਉਹੀ ਅਕਾਲ ਪੁਰਖ ਦਾ ਦੂਜਾ ਰੂਪ ਆ, ਜਿਹਨੇ ਮੈਨੂੰ ਸੋਝੀ ਦਿੱਤੀ ਇੱਥੇ ਆ ਕੇ ਕਿ ਭਾਈ ਤੈਨੂੰ ਜਨਮ ਮਿਲਿਆ ਕਦ ਲਈ ਆ, ਇਹਨੂੰ ਪਛਾਣਨਾ। ਕਹਿੰਦੇ ਪਛਾਣਦਾ ਆਪਾਂ ਵਿਚਾਰ, ਨਾਨਕ ਸ਼ਬਦ ਪਛਾਣੀਏ, ਸ਼ਬਦ ਕੀ ਉਪਦੇਸ਼ ਅਤੇ ਪਛਾਣੀਏ ਵਿਚਾਰ। ਕਹਿੰਦੇ ਜਿਹੜੇ ਬੰਦੇ ਇਸ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਛਾਣ ਕੱਢ ਲੈਂਦੇ, ਕਹਿੰਦਾ ਆਪਾਂ ਇਹਦੀ ਵਿਚਾਰ ਕਰਦੇ ਆ, ਅਤੇ ਕਹਿੰਦੇ ਫਿਰ ਕੀ ਹੁੰਦਾ, ਕਹਿੰਦਾ ਨਾਮ ਵਸੇ ਮਨ ਆਏ। ਦੇਖੋ ਆਪੇ ਹੁਣ ਗੱਲ ਬਣ ਗਈ ਕਿ ਨਹੀਂ ਬਣ ਗਈ। ਕਹਿੰਦੇ ਜਿਹੜੇ ਵਿਚਾਰ ਕਰਦੇ ਨੇ ਉਹਨਾਂ ਦੇ ਮਨ ਦੇ ਅੰਦਰ ਜਿਹੜਾ ਨਾਮ ਆ ਉਹ ਆ ਕੇ ਟਿਕ ਜਾਂਦਾ ਹੈ। ਵਸਣ ਦਾ ਭਾਵ ਕੀ ਹੁੰਦਾ, ਟਿਕਣਾ, ਠੀਕ ਹੈ। ਵਸਣਾ ਦਾ ਭਾਵ ਟਿਕਣਾ, ਉਹ ਫਲਾਣੇ ਸੌ ਦੀ ਧੀ ਵਸ ਗਈ ਹੈ ਤਾਂ ਉੱਥੇ ਰਹਿਣ ਲੱਗ ਪਈ, ਟਿਕ ਗਈ। ਇੱਦਾਂ ਹੀ ਗੁਰੂ ਜੀ ਕਹਿਣ ਲੱਗੇ, ਕਹਿੰਦੇ ਨਾਮ ਵਸੇ ਮਨ ਆਏ। ਕਿਆ ਆਨੰਦ ਆ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਇੰਨੀ ਕਿਰਪਾ ਕਰਦੇ ਹੋ। ਪਰੰਤੂ ਪਤਾ ਕੀ ਹੈ, ਸਾਡਾ ਜਿਹੜਾ ਮਨ ਆ ਨਾ, ਅਸੀਂ ਮੱਥਾ ਟੇਕਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਨਾਤਾ ਹੀ ਨਹੀਂ ਜੋੜਦੇ ਪਏ। ਸਾਡਾ ਤਾਂ ਸੰਬੰਧ ਆ, ਸਾਡਾ ਨਾਤਾ ਆ। ਧਿਆਨ ਦਿਓ, ਜਿਹਦੇ ਨਾਲ ਨਾਤਾ ਹੋਵੇ ਨਾ ਉਹੀ ਕਿਸੇ ਚੰਗੇ ਪਾਸੇ ਲਾਉਂਦਾ, ਜਿਹਦੇ ਨਾਲ ਨਾਤਾ ਨਾ ਨਾ ਹੋਵੇ ਉਹ ਕੀ ਕਹਿੰਦਾ, ਕਹਿੰਦਾ ਜਾ ਮੈਗੀ ਲੈਣਾ ਇੱਥੋਂ। ਇਹ ਤਾਂ ਸਾਡੇ ਨਾਲ ਨਾਤਾ ਆ, ਜੁਗਾਂ ਜੁਗਾਂ ਦਾ ਨਾਤਾ ਆ। ਇਹ ਸਾਨੂੰ ਤਾਹੀਆਂ ਚੰਗੇ ਪਾਸੇ ਲੈ ਕੇ ਜਾਂਦੇ ਆ, ਠੀਕ ਹੈ। ਨਹੀਂ ਵੀ ਮਨਾ ਵੀ ਤੈਨੂੰ ਮਨੁੱਖ ਦਾ ਸਰੀਰ ਮਿਲ ਗਿਆ ਅਤੇ ਆ ਜਾ, ਤੈਨੂੰ ਮੈਂ ਸ਼ਬਦ ਦੀ ਦਾਤ ਦੇਵਾਂ, ਨਾਮ ਦੀ ਦਾਤ ਦੇਵਾਂ, ਅਤੇ ਤੂੰ ਉਸ ਨਾਮ ਦੇ ਸਵਾਰ ਹੋ, ਜਹਾਜ਼ 'ਤੇ ਸਵਾਰ ਹੋ ਅਤੇ ਵਾਪਸ ਘਰ ਚਲਾ ਜਾ ਆਪਣੇ, ਠੀਕ ਹੈ। ਕਿਉਂਕਿ ਸ਼ਬਦ ਜਹਾਜ਼ ਆ, ਜਿੱਦਣ ਅਸੀਂ ਸਵਾਰੀ ਲੈ ਲਈ ਆਪਾਂ ਆਪਣੇ ਘਰ ਚਲ ਜਾਂਗੇ ਵਾਪਸ, ਠੀਕ ਹੈ। ਸੋ ਤਾਂ ਗੁਰੂ ਜੀ ਆਪ ਜੀ ਨੂੰ ਸਮਝਾਉਣ ਲੱਗੇ, ਕਹਿੰਦੇ ਫਿਰ ਆਪਣੀ ਮਨ ਬਿਰਤੀ ਇੱਦਾਂ ਦੀ ਬਣਾ, ਕਹਿੰਦਾ ਕਿੱਦਾਂ ਦੀ ਬਣਾਵਾਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੱਸਣ ਲੱਗੇ, ਕਹਿੰਦੇ ਮਨ ਬਿਰਤੀ ਬਣਾ, ਕਹਿੰਦੇ ਹਸਤੀ ਸਿਰ ਜੋ ਅੰਕਸ ਹੈ, ਐਰਨ ਜਿਉਂ ਸਿਰ ਦੇ। ਧਿਆਨ ਦਿਓ, ਦੇਖੋ ਨਾਤਾ ਦਾ ਕਿੱਦਾਂ ਦਾ ਨਾਤਾ ਜੋੜਨਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਨਾਲ, ਸ਼ਬਦ ਦੀ ਪਛਾਣ ਕਿਵੇਂ ਕਰਨੀ ਹੈ, ਠੀਕ ਹੈ ਬਈ। ਹੁਣ ਹਾਥੀ ਆ, ਹਾਥੀ 'ਤੇ ਜਦੋਂ ਮਾਵਤ ਉੱਤੇ ਜਾ ਕੇ ਬਹਿਦਾ, ਹਾਥੀ ਨੂੰ ਪਛਾਣ ਹੋ ਜਾਂਦੀ ਵੀ ਮੈਨੂੰ ਕੰਟਰੋਲ ਕਰਨ ਵਾਲਾ ਆ ਗਿਆ ਹੈ, ਹੁਣ ਜਿੱਧਰ ਮੈਨੂੰ ਖੜੂਗਾ ਨਾ ਮੈਂ ਉੱਧਰ ਜਾਣਾ ਹੈ, ਹਾਥੀ ਦਾ ਸੁਭਾਅ ਆ, ਠੀਕ ਹੈ। ਅਤੇ ਗੁਰੂ ਜੀ ਕਹਿੰਦੇ ਹਸਤੀ ਸਿਰ ਜੋ ਅੰਕਸ ਹੈ, ਹਸਤੀ ਕਹਿੰਦੇ ਹਾਥੀ ਨੂੰ, ਅੰਕਸ ਕੀ ਕਹਿੰਦੇ ਆ, ਉਸ ਖੁੱਟੇ ਨੂੰ ਜਿਹੜਾ ਉਹ ਇੱਕ ਕੁੰਡਾ ਜਿਹਾ ਲੋਹੇ ਦਾ ਲੈ ਕੇ ਨਾ ਮਾਵਤ ਉੱਤੇ ਬਹਿ ਜਾਂਦਾ ਅਤੇ ਉਹਦੇ ਧੌਣ 'ਚ ਮਾਰਦਾ, ਹਾਥੀ ਉਸੇ ਪਾਸੇ ਮੁੜ ਜਾਂਦਾ, ਹੈ ਨਾ। ਇੱਦਾਂ ਹੀ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਹਾਥੀ ਦਾ ਅਤੇ ਮਾਵਤ ਨਾਲ ਨਾਤਾ ਆ, ਪਰ ਨਾਤਾ ਥਰੂ ਕਿਤੇ ਆ, ਕੁੰਡੇ ਦੇ, ਜਿੱਧਰ ਕੁੰਡਾ ਮਾਰਦਾ ਉੱਧਰ ਨੂੰ ਮੁੜ ਜਾਂਦਾ। ਅਤੇ ਗੁਰੂ ਜੀ ਕੀ ਸਮਝਾਉਣ ਲੱਗੇ, ਕਹਿੰਦੇ ਭਾਈ ਗੱਲ ਸੁਣ, ਤੇਰਾ ਮਨ ਹਾਥੀ ਹੈ ਅਤੇ ਗੁਰੂ ਕੀ ਹੈ, ਮਾਵਸ ਹੈ, ਇਹਨੂੰ ਉੱਤੇ ਬਿਠਾਲਾ। ਪਰ ਧਿਆਨ ਕਰੀ, ਗਿਆਨ ਕੀ ਹੈ, ਗਿਆਨ ਉਹ ਕੁੰਡਾ ਆ। ਕਹਿੰਦੇ ਫਿਰ ਧਿਆਨ ਦੇਵੀ, ਜੇ ਕੁੰਡਾ ਵੱਜਦਾ ਆ ਅਤੇ ਹਾਥੀ ਮੁੜਦਾ ਆ, ਕਹਿੰਦੇ ਉੱਦਾਂ ਮਾਵਤ ਉੱਤੇ ਬੈਠਾ ਰਹੇ, ਭਾਵੇਂ ਉੱਤੇ ਮਾਵਤ ਬੈਠਾ ਰਹੇ ਅਤੇ ਹਾਥੀ ਆਪਣੀ ਮਰਜ਼ੀ ਨਾਲ ਤੁਰਿਆ ਜਾਂਦਾ। ਉਹ ਥੱਲੇ ਕਹਿੰਦੇ ਆ, ਕਹਿੰਦੇ ਗੱਲ ਸੁਣ ਚੰਗਾ ਬੰਦਾ ਯਾਰ, ਤੂੰ ਹਾਥੀ ਜਿੱਦਣ ਮਰੀ ਤੁਰਿਆ ਜਾਂਦਾ ਤਾਂ ਮੋੜਦਾ ਹੀ ਨਹੀਂ। ਅਤੇ ਉਹ ਕੀ ਕਹਿੰਦਾ, ਕਹਿੰਦਾ ਮੈਂ ਕੁੰਡਾ ਭੁੱਲ ਗਿਆ, ਹੁਣ ਕੁੰਡਾ ਮਾਰਾਂ ਤੇ ਮੁੜੇ ਅਤੇ ਧਿਆਨ ਦਿਓ। ਗੁਰੂ ਜੀ ਕਹਿਣ ਲੱਗੇ, ਮਨ ਹਾਥੀ ਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਵਤ ਆ ਅਤੇ ਗਿਆਨ ਕੁੰਡਾ ਆ। ਕੁੰਡਾ ਵੱਜੇ ਅਤੇ ਹਾਥੀ ਮੁੜੇ, ਇਹਦਾ ਮਤਲਬ ਗੁਰੂ ਕੋਲੋਂ ਗਿਆਨ ਮਿਲੇ ਅਤੇ ਮਨ ਮੁੜੇ। ਜੇ ਗਿਆਨ ਹੀ ਨਹੀਂ ਮਿਲਿਆ, ਦੇਖੋ ਉਸੇ ਪੰਕਤੀ ਦਾ ਫਿਰ ਜੁੜ ਗਿਆ, ਅੰਤਰ ਗਿਆਨ ਨਾ ਆਇਓ ਜਿੱਤ ਕੇ ਸੋਝੀ ਪਾਏ। ਜਿਹਦੇ ਅੰਦਰ ਗਿਆਨ ਹੀ ਨਹੀਂ ਆਇਆ, ਕਹਿੰਦਾ ਬਾ ਜਿਹਨੂੰ ਖੁੱਟਾ ਹੀ ਨਹੀਂ ਵੱਜਾ, ਜਿਹਨੂੰ ਗਿਆਨ ਹੀ ਨਹੀਂ ਮਿਲਿਆ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ, ਸੋਝੀ ਨਹੀਂ ਆਈ, ਉਹਨੇ ਕੀ ਮੁੜਨਾ ਬਈ। ਠੀਕ ਹੈ ਨੀ, ਭਾਵੇਂ ਰਾਤ ਦਿਨ ਬਾਣੀ ਪੜ੍ਹੀ ਜਾਏ ਉਹਦੇ, ਪਰ ਮਨ ਨਹੀਂ ਮੁੜਦਾ, ਮਨ ਮੁੜਦਾ ਗਿਆਨ ਨਾਲ ਹੀ, ਖੁੱਟਾ ਵੱਜੇ ਤੇ, ਹੈ ਨਾ। ਸੋ ਧਿਆਨ ਦਿਓ ਅੱਗੇ ਜਾ ਕੇ ਗੁਰੂ ਜੀ ਕੀ ਕਹਿਣ ਲੱਗੇ, ਐਰਨ ਜਿਉਂ ਸਿਰ ਦੇ, ਐਰਨ ਲੋਹੇ ਨੂੰ ਕਹਿੰਦੇ, ਠੀਕ ਹੈ, ਠੀਕ ਹੈ। ਹੁਣ ਜਿੱਦਾਂ ਲੋਹੇ ਦਾ ਟੁਕੜਾ ਹੈ ਨਾ, ਉਹ ਵਿਧਾਨ ਦੇ ਥੱਲੇ ਸਿਰ ਦਿੰਦਾ, ਠੀਕ ਹੈ। ਹੁਣ ਧਿਆਨ ਦਈਓ, ਲੋਹੇ ਦਾ ਟੁਕੜਾ ਤਪਿਆ ਹੋਵੇ, ਲੋਹੇ ਦਾ ਟੁਕੜਾ ਤਪਿਆ ਹੋਵੇ, ਲਾਲ ਹੋਇਆ ਹੁੰਦਾ, ਉਹ ਥੱਲੇ ਰੱਖ ਕੇ ਨਾ ਉੱਤੋਂ ਵਿਧਾਨ ਮਾਰਦਾ, ਜਿੱਧਰ ਨੂੰ ਸ਼ੇਪ ਦੇਣੀ ਚਾਹੁੰਦਾ ਉਸ ਸ਼ੇਪ 'ਚ ਟਲ ਜਾਂਦਾ, ਕੋਈ ਦਾਤੀ ਬਣ ਜਾਂਦੀ ਹੈ, ਕੋਈ ਦਾਤ ਬਣ ਜਾਂਦਾ, ਜੋ ਮਰਜ਼ੀ ਉਹ ਬਣਾ ਲਵੇ ਲੁਹਾਰ ਉਹਨੂੰ, ਹੈ ਨਾ। ਇੱਦਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਣ ਲੱਗੇ, ਕਹਿੰਦੇ ਉਹ ਭੋਲਿਆ ਵੀ ਕੋਈ ਵੀ ਲੋਹਾ ਠੰਡਾ ਚੋਟ 'ਤੇ ਮੁੜਦਾ ਨਹੀਂ ਹੈ, ਕੋਈ ਵੀ ਲੋਹੇ ਦਾ ਟੁਕੜਾ ਠੰਡਾ ਚੋਟ 'ਤੇ ਕਿਸੇ ਪਾਸੇ ਢਲਦਾ ਨਹੀਂ ਹੈ, ਮੁੜਦਾ ਨਹੀਂ ਹੈ। ਕਹਿੰਦੇ ਇੱਦਾਂ ਹੀ ਜਿੰਨਾ ਚਿਰ ਮਨ ਨੂੰ ਦੁੱਖ ਨਾ ਮਿਲਣ, ਉਹਨਾਂ ਚਿਰ ਮਨ ਵੀ ਗੁਰੂ ਦੀ ਚੋਟ ਨਹੀਂ ਹੋ ਸਕਦਾ। ਧਿਆਨ ਦਈਓ, ਲੋਹੇ ਨੂੰ ਅੱਗ 'ਚ ਬਾਲਣਾ ਢਾਲਣ ਵਾਸਤੇ, ਅਤੇ ਉਹ ਪਰਮਾਤਮਾ ਇਸ ਮਨ ਨੂੰ ਦੁੱਖ ਦਿੰਦਾ ਹੈ ਢਾਲਣ ਵਾਸਤੇ। ਜਦੋਂ ਦੁੱਖ ਦਿੰਦਾ ਨਾ, ਤਾਂ ਦੁੱਖ ਕੀ ਹੈ, ਇਹਨੂੰ ਗਰਮੈਸ਼ ਹੈ, ਲਾਲ ਹੋ ਜਾਂਦਾ ਸੱਚ ਜੇ। ਇੱਕ ਦੁਖੀ ਬੰਦੇ ਨੂੰ ਜਿੱਧਰ ਮਰਜ਼ੀ ਮੋੜ ਲਿਓ, ਇੱਕ ਦੁਖੀ ਬੰਦੇ ਨੂੰ ਜਾ ਕੇ ਤੁਸੀਂ, ਇੱਕ ਬੰਦਾ ਦੁਖੀ ਤੁਰਿਆ ਜਾਣ ਡਿਆ, ਰੋਣ ਡਿਆ, ਬੜਾ ਦੁਖੀ ਹੈ, ਠੀਕ ਹੈ ਜੀ। ਅਤੇ ਉਹਨੂੰ ਕਿਹੋ ਵੀ ਭਾਈ ਸਾਹਿਬ ਮੇਰੀ ਗੱਡੀ 'ਚ ਬੈਠੋ, ਮੈਂ ਤੁਹਾਨੂੰ ਛੱਡ ਆਉਣਾ, ਬਹਿ ਜੂਗਾ। ਜਿਹੜਾ ਬੰਦਾ ਸੁਖੀ ਹੈ ਨਾ, ਸੁਖੀ, ਉਹ ਤੁਰਿਆ ਜਾਣ ਡਿਆ, ਅਤੇ ਕਿਸੇ ਨੇ ਪਿੱਛੋਂ ਲਿਆ ਕੇ ਗੱਡੀ ਖੜੀ ਕੀਤੀ, ਕਹਿੰਦਾ ਭਾਈ ਸਾਹਿਬ ਕਿੱਥੇ ਜਾਣਾ, ਕਹਿੰਦਾ ਤੈਨੂੰ ਤਕਲੀਫ ਹੈ ਕੋਈ, ਜਿੱਥੇ ਮਰਜ਼ੀ ਮੈਂ ਜਾਣਾ ਹੋਵੇ। ਉਹਨੂੰ ਪੁੱਛਿਆ ਭਾਅ ਜੀ ਬੋਲਦਾ, ਕਹਿੰਦਾ ਲੁਟੇਰੇ ਲੋਕ ਨੇ, ਪਾਗਲ ਲੋਕ ਨੇ, ਗੱਡੀ 'ਚ ਮੈਨੂੰ ਬਿਠਾਉਣ ਨੂੰ ਮਿਲਣ ਡਿਆ, ਮੈਂ ਜਾਣ ਡਿਆ ਮੇਰੀ ਮਰਜ਼ੀ, ਮੈਂ ਜਿੱਥੇ ਮਰਜ਼ੀ ਜਾਵਾਂ। ਪੁੱਛਿਆ ਕਿਹੜੀ ਗੱਲੋਂ, ਉਹ ਕਹਿੰਦਾ ਭਾਈ ਸਾਹਿਬ ਤੁਹਾਨੂੰ ਪਤਾ ਨਹੀਂ ਇਹ ਲੁਟੇਰੇ ਨੇ, ਇੱਦਾਂ ਗੱਡੀ ਖਿਲਾਰ ਕੇ ਨੇ ਮੈਨੂੰ ਬਿਠਾ ਲੈਣਾ, ਅੱਗੇ ਜਾ ਕੇ ਮੇਰੇ ਕੋਲ ਸਭ ਕੁਝ ਖੋਲਣਾ। ਪਰ ਇੱਕ ਦੁਖੀ ਬੰਦੇ ਦੇ ਕਦੀ ਮਨ 'ਚ ਸ਼ੱਕ ਨਹੀਂ ਜੇ ਆਉਂਦਾ। ਬੰਦਾ ਦੁਖੀ ਹੋਵੇ, ਖੱਪਿਆ ਹੋਵੇ, ਤੱਪਿਆ ਹੋਵੇ, ਜਿਹੜਾ ਮਰਜ਼ੀ ਉਹਨੂੰ ਕਹੇ ਭਾਈ ਸਾਹਿਬ ਬਹਿ ਜਾਓ, ਉਹਨੂੰ ਲੁੱਟ ਵੀ ਲਿਆ, ਉਹਨੂੰ ਪੁੱਛਿਆ ਵੀ ਤੂੰ ਕਾਹਨੂੰ ਬਹਿ ਗਿਆ ਉਹਦੇ ਨਾਲ, ਕੀ ਕਹਿੰਦਾ ਮੈਂ ਦੁਖੀ ਇੰਨਾ ਸੀ ਵੀ ਮੈਨੂੰ ਕੋਈ ਪਹੁੰਚਾ ਦੇਵੇ ਸਹੀ, ਕਹਿੰਦਾ ਮੈਂ ਦੁੱਖ 'ਚ ਹੀ ਬਹਿ ਗਿਆ। ਹੁਣ ਅੱਗੋਂ ਕੀ ਕਹਿੰਦਾ, ਕਹਿੰਦਾ ਮਾਰ ਗੋਲੀ ਪਈ ਆ, 200-400 ਮੇਰੇ ਕੋਲ ਸੀਗਾ, 4000 ਸੀ, ਲੈ ਗਿਆ, ਪਰ ਕਹਿੰਦਾ ਜਾਨ 'ਤੇ ਬਖਸ਼ ਗਿਆ। ਦੁਖੀ ਹੈ, ਦੁਖੀ ਬੰਦਾ ਬਹਿ ਜਾਂਦਾ ਜੇ, ਸੁਖੀ 100 ਗੱਲਾਂ ਸੋਚਦਾ ਜੇ, ਸੁਖੀ ਬੰਦਾ ਤਾਂ ਸ਼ੱਕ ਕਰਦਾ ਦੂਜੇ ਉੱਤੇ, ਦੁਖੀ ਨਹੀਂ ਜੇ ਕਰਦਾ। ਧਿਆਨ ਦਿਓ, ਇੱਕ ਬੰਦਾ ਦੁਖੀ ਹੈ, ਬੜਾ ਹੀ ਦੁਖੀ ਹੈ, ਬੜਾ ਹੀ ਦੁਖੀ ਹੈ। ਕਈ ਵਾਰੀ ਤੁਸੀਂ ਵੇਖਿਓ ਮੰਗਤਾ ਦੁਖੀ ਹੁੰਦਾ, ਸਵੇਰ ਦੀ ਰੋਟੀ ਨਹੀਂ ਖਾਧੀ, ਬੈਠਾ ਫੁੱਟਪਾਥ 'ਤੇ, ਠੀਕ ਹੈ, ਉਹਨੂੰ ਨਹੀਂ ਪਤਾ ਵੀ ਕਿਹਨੇ ਮੈਨੂੰ ਦੇਣਾ, ਉਹਨੂੰ ਨਹੀਂ ਪਤਾ ਕਿਹਨੇ ਮੈਨੂੰ ਨਹੀਂ ਕੁਛ ਵੀ ਦੇਣਾ, ਠੀਕ। ਉਹ ਜਿਹੜਾ ਉਹਦੇ ਲਾਗੋਂ ਤੁਰਿਆ ਆਉਂਦਿਆਂ ਨੂੰ ਉਹਨੂੰ ਵੇਖ ਕੇ ਹੱਥ ਪੈਂਦਾ, ਉਹਨੂੰ ਪੁੱਛਿਆ ਵੀ ਤੂੰ ਸਾਰਿਆਂ ਨੂੰ ਵੇਖ ਕੇ ਖੁਸ਼ ਹੋ ਜਾਂਦਾ, ਕਹਿੰਦਾ ਮੈਨੂੰ ਐਂ ਲੱਗਦਾ ਦੁਖੀ ਨੂੰ ਸਾਰੇ ਮੈਨੂੰ ਕੁਝ ਨਾ ਕੁਝ ਦੇਣ ਆਉਂਦੇ ਨੇ, ਕੋਈ ਦੇ ਗਿਆ ਤਾਂ ਵੀ ਠੀਕ ਹੈ, ਨਹੀਂ ਦੇ ਗਿਆ ਤਾਂ ਵੀ ਠੀਕ ਹੈ, ਪਰ ਮੈਨੂੰ ਲੱਗਣ ਡਿਆ ਸਾਰੇ ਮੈਨੂੰ ਹੀ ਦੇਣ ਆਉਂਦੇ ਨੇ ਕੁਛ। ਦੁਖੀ ਹੈ ਵਿਚਾਰਾ, ਇਹਦੇ ਮਤਲਬ ਦੁਖੀ ਲਫ਼ਜ਼ ਇੱਕ ਐਸਾ ਲਫ਼ਜ਼ ਹੈ, ਦੇਖੋ ਪੰਕਤੀਆਂ ਧਿਆਨ ਨਾਲ ਜੋੜੀ ਜਾਓ, ਗੁਰਬਾਣੀ 'ਚ ਉਹਨਾਂ ਨੇ ਫਿਰ ਲਿਖਤਾ ਦੁੱਖ ਮੇਂ ਸਿਮਰਨ ਸਭ ਕਰੇ, ਸੁੱਖ ਮੇਂ ਕਰੇ ਨਾ ਕੋਈ। ਇਹ ਮਤਲਬ ਦੁਖੀ ਬੰਦਾ ਛੇਤੀ ਢਲਦਾ ਜੇ, ਇਹਦਾ ਮਤਲਬ ਜੇ ਤੁਹਾਨੂੰ ਰੱਬ ਦੁੱਖ ਦਿੰਦਾ ਨਾ ਤਾਂ ਸਮਝ ਲਓ ਤੁਹਾਡੇ 'ਤੇ ਮਿਹਰਬਾਨ ਹੋ ਗਿਆ ਜੀ, ਤੁਹਾਨੂੰ ਆਪਣੇ ਰੂਪ 'ਚ ਢਲਣਾ ਚਾਹੁੰਦਾ ਜੀ ਹੁਣ, ਠੀਕ ਹੈ ਬਈ। ਐਵੇਂ ਨਾ ਭੁਲੇਖੇ ਜੇ ਪੈ ਜਾ ਕਰੋ, ਹੌਲੀ ਜੀ ਕਹਿ ਦਿੰਦੇ ਹੋ, ਪਤਾ ਨਹੀਂ ਕਿਹੜੇ ਮਹਾਂਮਾਰੇ ਨੇ ਸਾਨੂੰ ਦੁੱਖ ਦੇਣ ਡਿਆ। ਉਹ ਭਾਈ ਦੁੱਖ ਨਹੀਂ ਦੇਣ ਡਿਆ, ਉਹ ਬਈ ਲੋਹਾ ਢਾਲਣਾ ਆ ਅਤੇ ਹੁਣ ਭੱਠੀ 'ਤੇ ਪਾਉਣਾ ਹੀ ਪਊ, ਅਤੇ ਤੇਰੇ ਮਨ ਨੂੰ ਢਾਲਣਾ ਫਿਰ ਦੁੱਖਾਂ ਦੀ ਭੱਠੀ 'ਚ ਪਾਉਣਾ ਹੀ ਪਊ, ਠੀਕ ਹੈ ਬਈ। ਹੁਣ ਜਦੋਂ ਉਹਨੇ ਦੁੱਖਾਂ ਦੀ ਭੱਠੀ 'ਚ ਪਾ ਲਿਆ, ਉੱਤੋਂ ਉਹਨੇ ਮਾਰਨੀ ਚੋਟ, ਠੀਕ ਹੈ ਨਹੀਂ। ਕਹਿੰਦਾ ਦੇਖ ਲੈ, ਜਿਵੇਂ ਉਹ ਲੋਹੇ ਦਾ ਟੁਕੜਾ ਵਿਧਾਨ ਦੇ ਹੇਠਾਂ ਸਿਰ ਦੇ ਦਿੰਦਾ, ਕਹਿੰਦਾ ਵੱਜ ਮੱਝ ਮੇਰੇ ਸਿਰ ਉੱਤੇ, ਵੀ ਮੈਂ ਸ਼ੇਪ ਬਣੇ, ਕਿਤੇ ਮੇਰਾ ਵੀ ਨਾਮ ਬਣ ਜਾਵੇ। ਦੇਖੋ ਇੱਕ ਲੋਹੇ ਦਾ ਟੁਕੜਾ ਸੀ, ਕੋਈ ਨਹੀਂ ਪੁੱਛਣ ਡਿਆ ਸੀ, ਕੋਈ ਨਹੀਂ ਪੁੱਛਣ ਡਿਆ ਸੀ। ਜਿਹੜਾ ਕਹਿੰਦਾ ਹਾਂ ਇਹ ਕੀ ਹੈ, ਕਹਿੰਦਾ ਲੋਹੇ ਦਾ ਪੀਸਿਆ ਪਿਆ ਰਹਿੰਦੇ, ਕਹਿੰਦਾ ਤਾਂ ਧਿਆਨ ਦਿਓ ਵਿਧਾਨ ਮਾਰ ਮਾਰ ਕੇ ਗਰਮ ਕਰ ਕਰਕੇ ਨਾ ਉਹਦੀ ਦਾਤੀ ਬਣਾ ਦਿੱਤੀ ਫੜ ਕੇ। ਜਦੋਂ ਦਾਤੀ ਬਣਾ ਦਿੱਤੀ ਕਿਸੇ ਨੇ ਕਿਹਾ ਇਹ ਲੋਹੇ ਦਾ ਟੁਕੜਾ, ਪੁੱਛਿਆ ਕੀ ਹੈ, ਕਹਿੰਦਾ ਦਾਤੀ ਹੈ, ਕਹਿੰਦਾ ਲਿਆ ਫੜਾ ਇੱਧਰ ਮੈਨੂੰ ਦੇ ਪੱਠੇ ਵੱਢਾਂਗੇ ਯਾਰ। ਹਰ ਕਿਸੇ ਦਾ ਦਿਲ ਕਰਨ ਡਿਆ ਮੈਂ ਲੈ ਜਾਵਾਂ, ਹੈ ਨਾ। ਫਿਰ ਧਿਆਨ ਦਿਓ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇਸ ਦੁੱਖਾਂ ਵਿੱਚ ਮਨ ਦੁਖੀ ਹੋਇਆ ਗਰਮ ਹੋ ਜਾਣਾ ਤੇ ਜਦੋਂ ਗੁਰੂ ਦੇ ਸ਼ਬਦ ਦੀ ਚੋਟ ਲੱਗਣੀ ਤਬਦੀਲੀ ਆ ਜਾਣੀ ਆ। ਪਹਿਲਾਂ ਇਹਨੂੰ ਕੋਈ ਪੁੱਛਦਾ ਨਹੀਂ, ਫਿਰ ਰੱਬ ਨੇ ਕਹਿਣਾ ਇਹ ਮਨ ਮੈਨੂੰ ਦੇ ਦੇ, ਇਹ ਮੇਰੇ ਕੰਮ ਦਾ ਹੁਣ ਮੈਨੂੰ ਦੇ ਦੇ, ਕਿਉਂਕਿ ਸ਼ੇਪ ਬਦਲ ਗਈ ਹੈ, ਕੋਈ ਉਹਦਾ ਰੂਪ ਬਣ ਗਿਆ ਨਵਾਂ। ਹੁਣ ਜਿੱਦਾਂ ਉਹ ਲੋਹੇ ਦੇ ਟੁਕੜੇ ਦਾ ਰੂਪ ਬਣ ਗਿਆ ਤਾਂ ਮਨ ਦਾ ਰੂਪ ਬਣ ਜਾਂਦਾ। ਫਿਰ ਤਾਂ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਮਨ ਤਨ ਆਗੇ ਰੱਖ ਕੇ ਉੱਭੀ ਸੇਵ ਕਰੇ। ਵਾਹ ਵਾਹ, ਹੁਣ ਮਨ ਤਨ, ਹੁਣ ਧਿਆਨ ਦੇਣਾ। ਕਈ ਲੋਕ ਸਵਾਲ ਕਰਦੇ ਨੇ, ਆ ਪਰਸੋਂ ਕੋਈ ਸਵਾਲ ਕਰਨ ਡਿਆ ਸੀ, ਕਹਿੰਦਾ ਬਾਬਾ ਜੀ ਮਨ ਤੇ ਤਨ, ਜਦੋਂ ਮਨ ਹੀ ਗੁਰੂ ਵੱਲ ਹੋ ਗਿਆ ਤਨ ਦਾ ਗੁਰੂ ਵੱਲ ਕੀ ਹੋਣਾ ਫਿਰ, ਤਨ ਤੇ ਮਿੱਟੀ ਹੈ। ਜਿੱਥੇ ਮਨ ਤਨ ਅੱਖਰ ਆ ਜਾਵੇ ਨਾ, ਧਿਆਨ ਦਿਓ ਗੁਰੂ ਜੀ ਕਹਿਣ ਲੱਗੇ ਜਿਹਨਾਂ ਨੂੰ ਚੋਟ ਲੱਗ ਜਾਂਦੀ ਮਨ ਤਨ ਦਾ ਭਾਵ ਕੀ, ਉਹਨਾਂ ਦਾ ਆਪਣਾ ਆਪ ਸਾਰੇ ਦਾ ਸਾਰਾ ਹੀ ਗੁਰੂ ਦੇ ਚਰਨਾਂ 'ਚ ਟਿਕ ਜਾਂਦਾ ਹੈ। ਮਨ ਤਨ ਦੋ ਅੱਖਰ ਤਾਂ ਲਾਏ ਆ, ਸਾਰੇ ਦਾ ਸਾਰਾ ਹੀ ਕਹਿੰਦਾ ਭਾਵ, ਪਹਿਲਾਂ ਮਨ ਦੀ ਖਿੱਚ ਵੱਖਰੀ ਸੀ, ਤਨ ਦੀ ਖਿੱਚ ਵੱਖਰੀ ਸੀ। ਠੀਕ ਹੈ ਬਈ, ਪੰਕਤੀਆਂ ਪੜ੍ਹੀ ਜਾਓ, ਸਾਰਾ ਕੁਝ ਲਿਖਿਆ ਬਾਣੀ 'ਚ, ਪਰ ਬਾਣੀ 'ਚ ਪੰਕਤੀਆਂ ਆਉਂਦੀ ਹੈ। ਪ੍ਰਭਾਤੇ ਤਾਰੇ ਖਿਸੇ ਤਿਉਂ ਇਹ ਖਿਸੇ ਸਰੀਰ, ਇਹ ਦੋਵੇਂ ਅੱਖਰ ਨਾ ਖਿਸੇ ਸੋ ਗਹਿ ਰਿਹਾ ਕਬੀਰ। ਦੇਖੋ ਪ੍ਰਭਾਤੇ ਤਾਰੇ ਖਿਸੇ, ਜਦੋਂ ਸਵੇਰ ਹੁੰਦੀ ਨਾ, ਦਿਨ ਦਾ ਚੜ੍ਹਾਅ ਜਦੋਂ ਚੜ੍ਹਦਾ, ਠੀਕ ਹੈ, ਤਾਰੇ ਸਾਰੀ ਰਾਤ ਚਮਕਦੇ, ਤਾਰੇ ਹੁਣ ਵੀ ਹੈਗੇ, ਸਾਰੀ ਰਾਤ ਤਾਰੇ ਚਮਕਦੇ ਆ, ਪਰ ਜਦੋਂ ਸਵੇਰੇ ਉਜਾਲਾ ਹੁੰਦਾ ਨਾ, ਉਸ ਪ੍ਰਭਾਤ ਦੇ ਵਿੱਚ ਜੇ ਤਾਰੇ ਆ ਨਾ, ਖਿਸੇ ਦਾ ਪਾਪ ਮੱਧਮ ਪੈ ਜਾਂਦੇ ਆ, ਦਿਖਦੇ ਨਹੀਂ ਆ। ਤਿਉਂ ਇਹ ਖਿਸੇ ਸਰੀਰ, ਕਬੀਰ ਜੀ ਕੀ ਕਹਿੰਦੇ, ਕਹਿੰਦੇ ਵੀ ਭਾਈ ਗੱਲ ਸੁਣ, ਸਾਡੇ ਅੰਦਰ ਗਿਆਨ ਇੰਦਰੇ ਤਾਰਿਆਂ ਦੀ ਨਹੀਂ ਚਮਕਦੇ ਆ, ਸਾਡੇ ਅੰਦਰ ਗਿਆਨ ਇੰਦਰੇ ਤਾਰਿਆਂ ਦੀ ਨਹੀਂ ਚਮਕਦੇ ਆ, ਤਿਉਂ ਇਹ ਖਿਸੇ ਸਰੀਰ। ਸਰੀਰ ਅੱਖਰ ਕਿਉਂ ਲਾਇਆ, ਕਹਿੰਦੇ ਸਰੀਰ ਦੀ ਖਿੱਚ ਇੰਨੀ ਗਿਆ, ਸਰੀਰ ਦੀ ਤਪਸ਼ ਇੰਨੀ ਗਿਆ, ਸਰੀਰ ਦਾ ਪ੍ਰਕਾਸ਼ ਇੰਨਾ ਗਿਆ ਕਿ ਉਹ ਜਿਹੜੇ ਤਾਰੇ ਆ ਨਾ, ਗਿਆਨ ਇੰਦਰੇ ਜਿਹੜੇ ਸਾਡੇ ਅੰਦਰ ਹੈਗੇ ਆ, ਕਹਿੰਦੇ ਉਹ ਮੱਧਮ ਪੈ ਗਏ ਆ। ਕਿੱਦਾਂ ਮੱਧਮ ਪੈ ਗਏ ਆ, ਉਹ ਪ੍ਰਕਾਸ਼ਿਤ ਨਹੀਂ ਹੈਗੇ ਕਿਉਂਕਿ ਸਰੀਰ ਦਾ ਪ੍ਰਕਾਸ਼ ਜ਼ਿਆਦਾ ਆ। ਇਹਦਾ ਮਤਲਬ ਕੀ ਆ, ਸਰੀਰ ਦਾ ਪ੍ਰਕਾਸ਼ ਮਤਲਬ ਕੀ ਆ, ਕਿ ਮਨ ਦੇ ਵਿੱਚ ਸਰੀਰ ਦਾ ਮੋਹ ਜ਼ਿਆਦਾ ਆ, ਇਹ ਮੋਹ ਦੇ ਅਧੀਨ ਉਹਨਾਂ ਵੱਲ ਧਿਆਨ ਕਰਦਾ ਹੀ ਨਹੀਂ। ਠੀਕ, ਪਰ ਕੀ ਕਹਿੰਦੇ, ਇਹ ਦੋਵੇਂ ਅੱਖਰ ਨਾ ਕਿਸੇ, ਕਹਿੰਦੇ ਵੀ ਕਬੀਰ ਜੀ ਆ ਦੋ ਅੱਖਰ ਕਦੀ ਮੱਧਮ ਨਹੀਂ ਪੈਂਦੇ, ਕਿਹੜੇ ਨਾਮ, ਕਹਿੰਦੇ ਉਸ ਅਕਾਲ ਪੁਰਖ ਦਾ ਜਿਹੜਾ ਸ਼ਬਦ ਆ, ਜਿਹੜਾ ਨਾਮ ਹੈ, ਕਦੀ ਮੱਧਮ ਨਹੀਂ ਪੈਂਦਾ, ਸੋ ਗਹਿ ਰਿਹਾ ਕਬੀਰ। ਇਹਦਾ ਮਤਲਬ ਨਾਮ ਦੇ ਉੱਤੇ ਕਿਸੇ ਚੀਜ਼ ਦਾ ਅਸਰ ਨਹੀਂ ਹੈ, ਪਰ ਸਾਡੇ ਗਿਆਨ ਉਦਰਿਆਂ ਉੱਤੇ ਸਾਡੇ ਸਰੀਰਕ ਮੋਹ ਦਾ ਅਸਰ ਹੈਗਾ ਹੈ। ਪਰ ਜੇ ਅੰਦਰ ਨਾਮ ਟਿਕ ਜਾਵੇ, ਫਿਰ ਸਰੀਰਕ ਮੋਹ ਵੀ ਪਰਾ ਹੋ ਜਾਂਦਾ, ਫਿੱਕਾ ਪੈ ਜਾਂਦਾ। ਠੀਕ ਹੈ, ਅਤੇ ਗੁਰੂ ਜੀ ਕਹਿੰਦੇ ਸੋ ਗਹਿ ਰਿਹਾ ਕਬੀਰ, ਗਹਿ ਰਿਹਾ ਗਹਿ ਦਾ ਮਤਲਬ ਫੜਨਾ। ਤਾਂ ਕਬੀਰ ਜੀ ਕੀ ਕਹਿੰਦੇ, ਕਹਿੰਦੇ ਵੀ ਮੈਨੂੰ ਪਤਾ ਲੱਗ ਗਿਆ, ਮੈਂ ਫਿਰ ਆ ਦੋ ਅੱਖਰ ਹੀ ਫੜ ਕੇ ਬੈਠਾ ਵੀ ਜਿਹਨਾਂ ਉੱਤੇ ਕਿਸੇ ਚੀਜ਼ ਦਾ ਅਸਰ ਨਹੀਂ ਹੈ। ਇਹਦਾ ਮਤਲਬ ਕਬੀਰ ਜੀ ਇਸ਼ਾਰਾ ਕਰਦੇ ਵੀ ਮੈਂ 24 ਘੰਟੇ ਨਾਮ ਸਿਮਰਨ ਹੀ ਕਰਦਾ, ਮੈਂ 24 ਘੰਟੇ ਨਾਮ ਸਿਮਰਨ ਹੀ ਕਰਦਾ, ਮੈਂ ਸਵਾਏ ਨਾਮ ਤੋਂ ਕੋਈ ਕੰਮ ਨਹੀਂ ਕਰਦਾ, ਔਰ ਮੇਰਾ ਕਿਸੇ ਪਾਸੇ ਧਿਆਨ ਨਹੀਂ ਜਾਂਦਾ। ਹੁਣ ਇਸ ਚੀਜ਼ ਦੀ ਵਿਚਾਰ ਕੇ ਦੇਖੋ, ਕਹਿੰਦੇ ਮਨ ਤਨ ਅੱਗੇ ਰੱਖ ਕੇ ਉੱਭੀ ਸੇਵ ਕਰੇ। ਹੁਣ ਮਨ ਤਨ ਅੱਗੇ ਰੱਖ ਕੇ ਦਾ ਮਤਲਬ ਕੀ, ਆਪਣਾ ਆਪ ਸਾਰੇ ਦਾ ਸਾਰਾ ਹੀ ਗੁਰੂ ਚਰਨਾਂ 'ਚ ਨਿਸ਼ਾਵਰ ਕਰ ਦਿੱਤਾ, ਅੱਗੇ ਰੱਖ ਦਿੱਤਾ। ਕੀ ਵੀ ਨਾ ਮੈਨੂੰ ਮਨ ਵਾਸਤੇ ਕੁਝ ਚਾਹੀਦਾ ਅਤੇ ਨਾ ਮੈਨੂੰ ਤਨ ਵਾਸਤੇ ਚਾਹੀਦਾ, ਤਾਂ ਮਤਲਬ ਤਨ ਦਾ ਮੋਹ ਵੀ ਖਤਮ ਹੋ ਗਿਆ। ਠੀਕ ਹੈ, ਉੱਭੀ ਸੇਵ ਕਰ, ਉੱਭੀ ਪਤਾ ਕਿਹਨੂੰ ਕਹਿੰਦੇ, ਧਿਆਨ ਦੇਣਾ, ਉੱਭੀ ਕਿਹਨੂੰ ਕਹਿੰਦੇ। ਦੇਖੋ ਆਪਾਂ ਹੌਲੀ ਜੀ ਅੱਖਰ ਪੜ੍ਹ ਲੈਂਦੇ ਅਤੇ ਮੁੜ ਕੇ ਗਾਂਹ ਲੱਗ ਜਾਂਦੇ। ਉੱਭੀ ਕਹਿੰਦੇ ਸੁਚੇਤ ਹੋ ਗਏ, ਸੁਚੇਤ ਹੋਣਾ ਨੂੰ ਉੱਭੀ ਕਹਿੰਦੇ ਆ। ਠੀਕ ਹੈ, ਕਦੀ ਧਿਆਨ ਦੇਣਾ, ਉੱਭਣਾ ਕਿਹਨੂੰ ਕਹਿੰਦੇ, ਕਿਸੇ ਚੀਜ਼ ਦਾ ਉੱਚਾ ਹੋਣਾ ਉਹਨੂੰ ਉੱਭਣਾ ਕਹਿੰਦੇ ਆ। ਠੀਕ ਹੈ, ਅਤੇ ਗੁਰੂ ਜੀ ਸਮਝਾਉਣ ਲੱਗੇ ਉੱਭੀ ਸੇਵ ਕਰੇ, ਇਸ਼ਾਰਾ ਕਰਨ ਲੱਗੇ ਗੁਰੂ ਜੀ, ਕਹਿੰਦੇ ਹੇ ਪ੍ਰਾਣੀ ਐਸੀ ਮਨ ਬਿਰਤੀ ਬਣਾ, ਕੈਸੀ ਮਨ ਬਿਰਤੀ ਬਣਾ ਕਿ ਜਦੋਂ ਤੂੰ ਗੁਰੂ ਚਰਨਾਂ ਨਾਲ ਜੁੜਨਾ ਨਾ, ਸੁਚੇਤਾ ਹੋ ਕੇ ਜੁੜਨਾ। ਸੁਚੇਤਾ ਦਾ ਮਤਲਬ ਕੀ ਹੈ, ਕਿ ਦੇਖ ਤੇਰੇ ਉੱਤੇ ਸੰਸਾਰ ਦੀ ਮੋਹ ਮਾਇਆ ਅਸਰ ਪਾਵੇਗੀ, ਤੇਰੇ ਉੱਤੇ ਸੰਸਾਰ ਦੇ ਝੂਠੇ ਧੰਦਿਆਂ ਦੀ ਖਿੱਚ ਆਵੇਗੀ, ਪਰ ਸੁਚੇਤਾ ਰਵੀਂ, ਉੱਭੀ ਸੇਵ ਕਰੇ। ਕਹਿੰਦੇ ਸੁਚੇਤਾ ਹੋ ਕੇ ਨਾਮ ਸਿਮਰਨ ਕਰੀਂ। ਠੀਕ ਹੈ ਬਈ, ਜੇ ਤੂੰ ਸੁਚੇਤਾ ਨਹੀਂ ਨਾ ਹੋਇਆ, ਫਿਰ ਤੇਰੇ ਕੋਲ ਨਾਮ ਸਿਮਰਨ ਨਹੀਂ ਹੋਣਾ। ਠੀਕ ਹੈ, ਉੱਭੀ ਸੇਵ ਕਰੇ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਇਉਂ ਗੁਰਮੁਖ ਆਪ ਨਵਾਰੀਏ ਸਭ ਰਾਜ ਸ੍ਰਿਸ਼ਟ ਕਾ ਲੇ। ਦੇਖੋ ਇਉਂ ਗੁਰਮੁਖ ਆਪ ਨਵਾਰੀ, ਇਉਂ ਗੁਰਮੁਖ, ਹੁਣ ਧਿਆਨ ਦੇਣਾ, ਇਉਂ ਆ ਕੇ ਅੱਗੇ ਗੁਰਮੁਖ ਲਾ ਦਿੱਤਾ, ਠੀਕ ਹੈ। ਗੁਰੂ ਜੀ ਕਹਿੰਦੇ ਇਉਂ, ਕਹਿੰਦੇ ਇਸ ਤਰੀਕੇ ਦੇ ਨਾਲ ਗੁਰਮੁਖਾਂ ਵਾਂਗਣਾ, ਕਿਉਂਕਿ ਜਿਹੜੇ ਗੁਰਮੁਖ ਨੇ ਨਾ ਉਹ ਆਪਣੇ ਆਪ ਨੂੰ ਭੁੱਲੇ ਹੋਏ ਹੈ। ਕਿਸੇ ਗੁਰਮੁਖ ਕੋਲ ਚਲੇ ਜਾਇਓ, ਰੱਬ ਦੇ ਪਿਆਰੇ ਕੋਲ ਚਲੇ ਜਾਇਓ, ਰੱਬ ਦੇ ਪਿਆਰੇ ਨਾਲ ਗੱਲਬਾਤ ਸ਼ੁਰੂ ਕਰ ਲਿਓ। ਉਹ ਤੁਹਾਨੂੰ ਕੋਈ ਗੁਰੂ ਘਰ ਦੀ ਵਿਚਾਰ ਦੱਸਣ ਲੱਗੇ ਤੇ ਤੁਸੀਂ ਉਹਨੂੰ ਹੌਲੀ ਜਿਹੀ ਕਿਹੋ ਤੇ ਮਹਾਂਪੁਰਖ ਵੀ ਇਹ ਦਾਤ ਤੁਸੀਂ ਲਈ ਕਿੱਥੋਂ ਆ, ਹੈਂ, ਇਹ ਤੁਹਾਨੂੰ ਕਿੱਥੋਂ ਵਿਖਾਉਣ ਆਉਣ ਡਿਆ। ਉਹ ਆਪ ਜੀ ਨੂੰ ਹੱਸ ਕੇ ਕਹਿਣਗੇ, ਭਾਈ ਗੱਲ ਸੁਣ, ਸਾਡੀ ਆਪਣੀ ਤਾਕਤ ਕੋਈ ਨਹੀਂ ਆ, ਇਹ ਤਾਂ ਰੱਬ ਦੀ ਖੇਡ ਆ, ਪਤਾ ਨਹੀਂ ਕੀ ਕਰਨ ਡਿਆ ਤੇ ਕਰਾਉਣ ਡਿਆ, ਆਪੇ ਲੱਗਾ ਹੋਇਆ। ਇਹ ਗੁਰਮੁਖ ਦੀ ਪਛਾਣ ਹੈ, ਕਿਉਂਕਿ ਆਪਣੇ ਆਪ ਨੂੰ ਖਤਮ ਕਰ ਚੁੱਕਾ, ਉਹ ਆਪਣੀ ਤਾਕਤ ਖਤਮ ਕਰ ਚੁੱਕਾ। ਰੱਬ ਦੇ ਜਿਹੜੇ ਪਿਆਰੇ ਆ ਨਾ, ਕਦੀ ਵੇਖਿਓ, ਉਹ ਰੱਬ ਦੇ ਪਿਆਰੇ ਇਕੱਲੇ ਬੈਠੇ ਤੇ ਚੁੱਪਚਾਪ ਬੈਠੇ ਤੇ ਕੋਈ ਸੱਜਣ ਆਏ, ਕਹਿੰਦਾ ਬਾਬਾ ਜੀ ਮਹਾਂਪੁਰਖ ਤੁਹਾਨੂੰ ਕੀ ਚੀਜ਼ ਲੋੜ ਪਈ ਸੋਚਣ ਦੀ, ਤੁਸੀਂ ਕਿਹੜੀ ਸੋਚ 'ਚ ਖੁੱਬੇ ਹੋ? ਉਹ ਕਹਿੰਦਾ ਯਾਰ ਮੈਂ ਸੋਚ 'ਚ ਖੁੱਬਿਆ ਆ। ਕਹਿੰਦਾ ਤੁਸੀਂ ਕਿਹੜੀ ਸੋਚ 'ਚ ਖੁੱਬੇ ਹੋ? ਤੁਹਾਨੂੰ ਕੀ ਲੋੜ ਪਈ ਕੋਈ ਸੋਚਣ ਦੀ? ਹੈਂ, ਤੁਹਾਨੂੰ ਰੱਬ ਨੇ ਸਭ ਕੁਝ ਦਿੱਤਾ ਆ, ਬੜੀ ਕਿਰਪਾ ਆ, ਤੁਸੀਂ ਮਹਾਂਪੁਰਖ ਹੋ, ਤੁਸੀਂ ਫਿਰ ਆਰਾਮ ਨਾਲ ਬੈਠੇ ਹੋ ਤੇ ਬੜਾ ਨਿੰਮੋ ਝੁਣਾ ਹੋ ਕੇ ਬਹਿ ਕੇ ਸੋਚੀ ਜਾਣ ਡਿਓ, ਕੀ ਸੋਚਣ ਡਿਓ? ਕਹਿੰਦੇ ਬਹਿ ਜਾ ਯਾਰ, ਮੈਂ ਕੀ ਸੋਚਣ ਡਿਆ ਤੈਨੂੰ ਸੁਣਾਵਾਂ। ਬਹਿ ਗਿਆ ਲਾਗੇ ਸੁਣਨ ਲਈ, ਵੀ ਯਾਰ ਮਹਾਂਪੁਰਖ ਵੀ ਸੋਚਾਂ 'ਚ ਖੁੱਬੇ ਆ, ਸਾਨੂੰ ਕਹਿੰਦੇ ਫਿਰ ਸੋਚਾਂ 'ਚ ਖੁੱਬਣਾ ਨਹੀਂ, ਆਪ ਸੋਚਾਂ 'ਚ ਖੁੱਬੇ ਫਿਰਨੇ, ਹੈਂ, ਚੁੱਪ ਕਰਕੇ ਬੈਠੇ, ਕਿਸੇ ਨਾਲ ਬੋਲਣ ਨਹੀਂ ਡਏ, ਸੋਚੀ ਜਾਣ ਡਏ ਨੇ, ਕਿਉਂਕਿ ਬੰਦੇ ਦੇ ਚਿਹਰੇ ਤੋਂ ਪਤਾ ਲੱਗਦਾ ਕੁਛ ਸੋਚਣ ਡਿਆ, ਮਹਾਂਪੁਰਖਾਂ ਦੇ ਚਿਹਰੇ ਤੋਂ ਪਤਾ ਲੱਗਦਾ ਕੁਛ ਸੋਚਣ ਡਿਆ। ਮਹਾਂਪੁਰਖ ਉਹਨੂੰ ਕੀ ਕਹਿੰਦੇ? ਕਹਿੰਦੇ ਯਾਰ ਮੈਂ ਕੁਝ ਨਹੀਂ ਸੋਚਣ ਡਿਆ, ਮੈਂ ਤਾਂ ਇਹ ਸੋਚਣ ਡਿਆ ਵੀ ਯਾਰ ਮੈਂ ਕਮਰੇ ਦੇ ਬਾਹਰ ਗਿਆ ਤੇ ਕੋਈ ਸੱਜਣ ਆਏ, ਉਹਨਾਂ ਦਾ ਕੋਈ ਕੇਸ ਕੁਛ ਚੱਲਦਾ ਸੀਗਾ ਤੇ ਉਹ ਆ ਕੇ ਕਹਿਣ ਲੱਗੇ ਵੀ ਮਹਾਂਪੁਰਖੋ ਤੁਹਾਡੀ ਕਿਰਪਾ ਬੜੀ ਹੋਈ, ਅਸੀਂ ਕੇਸ ਜਿੱਤ ਗਏ, ਅਸੀਂ ਆਪ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ ਸੀ, ਅਸੀਂ ਕੇਸ ਜਿੱਤ ਗਏ। ਤੂੰ ਕਹਿੰਦਾ ਬਾਬਾ ਜੀ ਚੰਗੀ ਗੱਲ ਆ, ਤੁਸੀਂ ਕਿਰਪਾ ਕੀਤੀ ਤੇ ਤਾਂ ਹੀ ਜਿੱਤੇ ਆ ਨਾ, ਤੇ ਫਿਰ ਤੁਹਾਨੂੰ ਲੋੜ ਵੀ ਸੋਚਣ ਦੀ, ਕਰੀ ਜਾਓ ਕਿਰਪਾ ਤਕੜੇ ਹੋ ਗਏ। ਉਹ ਅੱਗੋਂ ਕਹਿੰਦਾ, ਕਹਿੰਦਾ ਖਾਲਸਾ ਮੈਂ ਇਹੀ ਤੇ ਸੋਚਣ ਡਿਆ ਵੀ ਮੇਰੇ ਕੋਲ ਕਿਸੇ ਉੱਤੇ ਕਿਰਪਾ ਕਰਨ ਦੀ ਤਾਕਤ ਨਹੀਂ ਹੈ, ਮੈਂ ਆਹ ਹੀ ਸੋਚਣ ਡਿਆ, ਮੇਰੇ ਕੋਲ ਕਿਸੇ ਦੇ ਉੱਤੇ ਕਿਰਪਾ ਕਰਨ ਦੀ ਤਾਕਤ ਨਹੀਂ ਆ, ਮੈਂ ਇਹ ਹੀ ਸੋਚਣ ਡਿਆ ਵੀ ਪਰਮਾਤਮਾ ਤੇਰੇ ਰੰਗ ਕੈਸੇ ਨੇ, ਆਪੇ ਲੋਕਾਂ ਦੀਆਂ ਝੋਲੀਆਂ ਭਰੀ ਜਾਂਦਾ, ਆਪੇ ਕਿਰਪਾ ਕਰੀ ਜਾਂਦਾ, ਜਿਹਦਾ ਮਰਜ਼ੀ ਨਾਂ ਲਵਾਈ ਜਾਂਦਾ, ਵਡਿਆਈ ਤੇਰੀ ਹੈ। ਦੇਖੋ ਸੋਚ ਕਿੱਦਾਂ ਦੀ ਜੇ, ਤੇ ਆਪਾਂ ਕੀ ਸੋਚਣ ਡਿਆ ਹੋਣਾ ਸੀ ਵੀ ਯਾਰ ਕਮਾਲ ਆ, ਹੈਂ, ਆਹ ਗੱਲ ਬਣ ਗਈ, ਹੁਣ ਦਾਲ ਗਲ ਜਾਣੀ, ਅੱਜ ਕਹਿ ਗਿਆ ਤੇਰੀ ਕਿਰਪਾ ਹੋਈ ਆ, ਚੱਲ ਭਾਵੇਂ ਮੈਂ ਕੁਝ ਨਹੀਂ ਕੀਤਾ ਪਰ ਨਾਂ ਤੇ ਮੇਰਾ ਲੱਗ ਗਿਆ ਨਾ, ਹੁਣ ਗੱਲ ਬਣ ਗਈ ਤੇ ਮਹਾਂਪੁਰਖ ਸੋਚੀ ਪਏ ਨੇ, ਰੱਬ ਨਾਲ ਗੱਲਾਂ ਕਰਨ ਡਏ ਨੇ ਸੋਚੀ। ਕਹਿੰਦੇ ਧੰਨ ਆ ਅਕਾਲ ਪੁਰਖ ਪਰਮਾਤਮਾ, ਦੇਖੋ ਇਕੱਲੇ ਹੋ ਕੇ ਵੀ ਵਡਿਆਈ ਨਹੀਂ ਲੈਣ ਡਏ, ਇਕੱਲਾ ਬੰਦਾ ਤਾਂ ਵਡਿਆਈ ਲੈ ਹੀ ਸਕਦਾ ਨਾ, ਉਹ ਇਕੱਲੇ ਹੋ ਕੇ ਵੀ ਵਡਿਆਈ ਨਹੀਂ ਲੈਣ ਡਏ, ਇਕੱਲੇ ਹੋ ਕੇ ਸੋਚੀ ਪਏ ਆ ਵੀ ਨਾ ਤਾਂ ਮੈਂ ਉੱਥੇ ਗਿਆ, ਨਾ ਮੈਂ ਕੁਝ ਕੀਤਾ, ਨਾ ਮੈਂ ਰਾਤ ਇਹਨਾਂ ਲਈ ਚੌਂਕੜਾ ਮਾਰਿਆ, ਇਹ ਕੇਸ ਜਿੱਤ ਗਏ, ਹੈ, ਇਹ ਤਾਂ ਰੱਬ ਨੇ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ, ਇਹ ਮੈਨੂੰ ਕਹਿਣ ਡਿਆ ਤੁਹਾਡੀ ਕਿਰਪਾ ਹੋ ਗਈ ਹੈ, ਇਹ ਉਹ ਸੋਚੀ ਪਏ ਆ। ਕਾਹਦੀ ਸੋਚੀ ਪਏ ਆ? ਅਕਾਲ ਪੁਰਖ ਨਾਲ ਗੱਲਾਂ ਕਰਨ ਡਏ ਨੇ ਵੀ ਧੰਨ ਹੈ ਪਰਮਾਤਮਾ, ਸਾਰਾ ਕੁਛ ਕਰਨ ਜੋਗਾ ਤੂੰ ਹੀ ਆ, ਕਿਸੇ ਕੋਲ ਤਾਕਤ ਨਹੀਂ ਹੈ, ਕਿੱਥੇ ਨਾਂ ਲਵਾਈ ਜਾਣ ਡਿਆ। ਜਿਵੇਂ ਗੁਰੂ ਜੀ ਕਹਿੰਦੇ ਨੇ ਸਭ ਤੇਰੀ ਵਡਿਆਈ ਹੈ, ਕੋਈ ਨਾ ਉਹ ਨਾ ਜਾਣੇ ਮੇਰਾ। ਦੇਖੋ ਇਹ ਸੋਚ ਹੈ, ਵੀ ਇਹ ਵੀ ਇੱਕ ਸੋਚ ਹੈ, ਦੇਖੋ ਸੋਚ ਪੈਦਾ ਹੋਈ ਤੇ ਗੁਰੂ ਜੀ ਨੇ ਬਾਣੀ 'ਚ ਲਿਖਿਆ, ਸੋ ਹਰ ਗੱਲਾਂ ਦੀ ਵਿਚਾਰ ਕਰਨੀ ਆ। ਇੱਥੇ ਫਿਰ ਗੁਰੂ ਜੀ ਕੀ ਕਹਿੰਦੇ ਆ, ਇਹ ਉਹ ਗੁਰਮੁਖ ਆਪ ਨਿਵਾਰੀ ਹੈ, ਕਹਿੰਦੇ ਇਸ ਤਰੀਕੇ ਦੇ ਨਾਲ ਗੁਰਮੁਖਾਂ ਵਾਂਗਣਾ ਆਪਣੇ ਆਪ ਨੂੰ ਨਿਵਾਰੀਏ, ਪੈਂਦਾ ਭਾਵ ਖਤਮ ਕਰਦੀ ਹੈ, ਠੀਕ ਹੈ ਨੀ। ਆਪਣੇ ਆਪ ਦੀ ਮੈਂ ਜਿਹੜੀ ਹੈ, ਆਪਣੇ ਆਪ ਦੀ ਹੋਂਦ ਜਿਹੜੀ ਹੈ, ਆਪਣੇ ਆਪ ਦੇ ਅੰਦਰ ਜਿਹੜਾ ਆਪਾਂ ਵੱਖਰੇਵਾਂ ਪਾਉਂਦੇ ਹਾਂ, ਕਹਿੰਦੇ ਨਿਵਾਰੀਏ ਦਾ ਭਾਵ ਦੂਰ ਕਰਦੀ ਹੈ, ਠੀਕ ਹੈ ਨੀ। ਗੁਰਮੁਖਾਂ ਵਾਂਗਣਾ, ਕਹਿੰਦਾ ਫਿਰ ਕਿਉਂ? ਕਹਿੰਦਾ ਸਭ ਰਾਜ ਸਿਸ਼ਟ ਕੋਲੇ, ਕਹਿੰਦਾ ਫਿਰ ਤੂੰ ਆਨੰਦ ਦੇਖੀ, ਕਹਿੰਦਾ ਕੈਸਾ ਆਨੰਦ, ਕਹਿੰਦਾ ਫਿਰ ਸਾਰੀ ਸਿਸ਼ਟ ਦਾ ਤੈਨੂੰ ਰਾਜ ਮਿਲ ਜਾਣਾ। ਕਿਹੜਾ ਰਾਜ? ਧਿਆਨ ਦੇਣਾ, ਰਾਜ ਦਾ ਮਤਲਬ ਇਹ ਨਹੀਂ, ਰੱਬ ਦੇ ਪਿਆਰੇ ਨਾ ਕੋਈ ਰਾਜ ਨਹੀਂ ਕਰਦੇ, ਰੱਬ ਦੇ ਪਿਆਰੇ ਇਹ ਨਹੀਂ ਕਹਿੰਦੇ ਵੀ ਮੈਂ ਕੋਈ ਮੰਤਰੀ ਲੱਗ ਜਾਵਾਂ, ਰੱਬ ਦੇ ਪਿਆਰੇ ਇਹ ਨਹੀਂ ਕਹਿੰਦੇ ਵੀ ਮੇਰਾ ਹੁਕਮ ਚੱਲੇ ਕਿਸੇ ਉੱਤੇ, ਨਾ 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 ਨਾ। ਧਿਆਨ ਦੇਣਾ, ਸਭ ਰਾਜ ਸਿਸ਼ਟ ਕੋਲ, ਦੇਖੋ ਨਾ ਹੁਣ ਬਾਣੀ ਵਿੱਚ ਲਿਖਿਆ ਹੁੰਦਾ ਸਗਲੀ ਧਰਤੀ ਸਾਧਗੀ, ਉਹਨਾਂ ਨੇ ਕਿਹੜੀ ਖਰੀਦੀ, ਠੀਕ ਹੈ ਨੀ, ਉਹਨਾਂ ਨੇ ਕਿਹੜੀ ਖਰੀਦੀ। ਸੋ ਵਿਚਾਰ ਕਰਨਾ, ਸਭ ਰਾਜ ਸਿਸ਼ਟ ਕੋਲ ਇਹਦਾ ਮਤਲਬ ਕੀ ਹੈ ਕਿ ਉਹਨਾਂ ਨੂੰ ਸਾਰੀ ਸ੍ਰਿਸ਼ਟੀ ਦੀ ਸੋਝੀ ਆ ਜਾਂਦੀ ਹੈ, ਉਹਨਾਂ ਦੇ ਅੰਦਰ ਸਾਰੀ ਸ੍ਰਿਸ਼ਟੀ ਦੀ ਸੋਝੀ ਆ ਜਾਂਦੀ ਹੈ। ਸਗਲੀ ਧਰਤੀ ਸਾਧਗੀ ਦਾ ਮਤਲਬ ਕੀ ਹੈ? ਉਹਨਾਂ ਨੂੰ ਸਾਰੀ ਸ੍ਰਿਸ਼ਟੀ ਦੀ, ਸਾਰੀ ਧਰਤੀ ਦੀ ਸੋਝੀ ਆ ਜਾਂਦੀ ਹੈ, ਗਿਆਨ ਆ ਜਾਂਦਾ ਹੈ ਉਹਨਾਂ ਨੂੰ, ਕੀ ਹੈ। ਹੁਣ ਧਿਆਨ ਦਿਓ, ਰੱਬ ਦਾ ਪਿਆਰਾ ਹੈ ਜਿੱਥੇ ਮਰਜ਼ੀ ਬੈਠਾ ਹੋਵੇ, ਰੱਬ ਦੇ ਪਿਆਰੇ ਨੂੰ ਸਾਰੀ ਧਰਤੀ ਦੀ ਸੋਝੀ ਹੈ, ਔਰ ਸਾਰੀ ਧਰਤੀ ਦੇ ਅੰਦਰੋਂ ਇੱਕ ਰੂਪ ਲੈ ਕੇ ਬੈਠਦਾ, ਠੀਕ ਹੈ, ਤੁਸੀਂ ਧਿਆਨ ਦਿਓ। ਆਪਾਂ ਲੋਕ ਨਾਲ ਗੱਲਾਂ ਕਰਾਂਗੇ ਵੀ ਬਾਹਰਲੇ ਦੇਸ਼ਾਂ 'ਚ ਲੋਕ ਇੱਦਾਂ ਦੇ ਰਹਿੰਦੇ ਨੇ, ਉਹ ਆਹ ਕਰਦੇ ਨੇ, ਉਹ ਆਹ ਖਾਂਦੇ ਨੇ, ਉਹ ਪੀਂਦੇ ਨੇ, ਜਾਂ ਤੁਸੀਂ ਕਿਸੇ ਮਹਾਂਪੁਰਖ ਨੂੰ ਕਹਿ ਦਿਓ ਠੀਕ ਹੈ ਬਈ ਯਾਰ ਬਾਹਰਲੇ ਦੇਸ਼ਾਂ ਦੇ ਵਿੱਚ ਲੋਕ ਇੱਦਾਂ ਦੇ ਨੇ, ਉੱਦਾਂ ਦੇ ਨੇ, ਅਤੇ ਮਹਾਂਪੁਰਖ ਹੌਲੀ ਜੀ ਆਪ ਜੀ ਨੂੰ ਬੜੇ ਪਿਆਰ ਨਾਲ ਕੀ ਕਹਿਣਗੇ। ਉਹ ਕਹਿੰਦੇ ਪੁੱਤਰ ਗੱਲ ਸੁਣ, ਉਹ ਸਾਰੇ ਰੱਬ ਦੇ ਰੰਗ ਨੇ, ਕਿਤੇ ਕੁਝ ਬੀਜਿਆ ਅਤੇ ਕਿਤੇ ਕੁਝ ਬੀਜਿਆ, ਇਹ ਸਭ ਖੇਡ ਉਸੇ ਦੀ ਹੈ। ਕਹਿੰਦਾ ਚੰਗੇ ਬੰਦਿਓ, ਹੈ ਨਾ। ਕਈ ਵਾਰੀ ਆਪਾਂ ਲੋਕ ਕੀ ਕਹਾਂਗੇ ਨਾ ਬਈ ਫਲਾਣੇ ਦੇਸ਼ ਦੇ ਵਿੱਚ ਬੜੇ ਮਾੜੇ ਲੋਕ ਰਹਿੰਦੇ ਨੇ, ਫਲਾਣੇ ਦੇਸ਼ 'ਚ ਬੜੇ ਚੰਗੇ ਲੋਕ ਰਹਿੰਦੇ ਨੇ। ਤਾਂ ਉਹ ਹੌਲੀ ਜਿਹੀ ਮਹਾਂਪੁਰਖ ਕੀ ਕਹਿ ਦਿੰਦੇ, ਕਹਿੰਦੇ ਭਾਈ ਗੱਲ ਸੁਣ, ਜਿੱਥੇ ਚੰਗੇ ਰਹਿੰਦੇ ਨੇ ਉੱਥੇ ਵੀ ਰੱਬ ਵਸਣ ਡਿਆ, ਜਿੱਥੇ ਮੰਦੇ ਰਹਿੰਦੇ ਉੱਥੇ ਵੀ ਰੱਬ ਵਸਣ ਡਿਆ। ਕਹਿੰਦਾ ਇਹ ਤਾਂ ਤੇਰੀ ਸੋਚ ਆ ਵੀ ਤੈਨੂੰ ਆਪਣੀ ਸੋਚ ਮੰਦੀ ਹੋਣੀ, ਤੈਨੂੰ ਉਹ ਮੰਦੇ ਲੱਗਣ ਲੱਗ ਪਏ ਨੇ, ਆਪਣੀ ਸੋਚ ਕਿਤੇ ਡਿੱਗੀ ਹੋਣੀ, ਚੰਗੇ ਲੱਗਣ ਲੱਗ ਪਏ ਨੇ। ਕਹਿੰਦਾ ਕਿਉਂ? ਕਹਿੰਦਾ ਪੁੱਤਰ ਇੱਦਾਂ ਆ, ਖੇਡ ਸਾਰੀ ਅਕਾਲ ਪੁਰਖ ਦੀ ਹੈ, ਕਿਤੇ ਕੋਈ ਮੰਦਾ ਨਹੀਂ ਹੈ, ਕਿਤੇ ਕੋਈ ਚੰਗਾ ਨਹੀਂ ਹੈ, ਖੇਡ ਉਸੇ ਦੀ ਹੈ, ਜਿਹੋ ਜਿਹੀ ਮਰਜ਼ੀ ਖੇਡੀ ਜਾਣ ਡਿਆ। ਠੀਕ ਹੈ ਬਈ। ਸੋ ਮਨ ਬਿਰਤੀ ਆਪਣੀ ਇਹੋ ਜਿਹੀ ਬਣਾਉਣੀ ਆ ਵੀ ਆਪਾਂ ਗੁਰਮੁਖਾਂ ਵਾਂਗਰੋਂ ਆਪਣੇ ਆਪ ਨੂੰ ਭੁੱਲ ਜਾਣਾ, ਆਪਣੇ ਆਪ ਮੈਂ ਦਾ ਭਾਵ ਆਪਾਂ ਨਿਵਾਰ ਦੇਣਾ, ਦੂਰ ਕਰ ਦੇਣਾ। ਆਪਾਂ ਦਾ ਭਾਵ ਕੀ ਹੈ? ਮੈਂ, ਹਉਮੈ, ਹੰਕਾਰ, ਆਪਣੇ ਆਪ ਦੀ ਵੱਖਰੀ ਹੋਂਦ ਰੱਖ ਲੈਣੀ। ਠੀਕ ਹੈ ਜੀ। ਪਹਿਲਾਂ ਗੁਰੂ ਜੀ ਸਾਨੂੰ ਸਮਝਾਉਂਦੇ ਪਏ ਨੇ, ਕਹਿੰਦੇ ਵੀ ਦੇਖ ਇੱਦਾਂ ਦਾ ਬਣ ਜਾ। ਫਿਰ ਦੇਖੋ ਆਪਾਂ ਉਹਨਾਂ ਪੰਕਤੀਆਂ 'ਤੇ ਫਿਰ ਚੱਲੀਏ ਜਿਹੜੀਆਂ ਆਪਾਂ ਪੜ੍ਹ ਰਹੇ ਸਾਂ। ਧੁਰ ਕਰਮ ਜਿਹਨਾਂ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਅਧਿਆਇਆ, ਉਹਦੇ ਅੰਦਰ ਆਉਂਦਾ ਆਖਰੀ ਪੰਕਤੀ ਆਉਂਦੀ ਹੈ, ਕਹਿੰਦੇ ਗੁਰ ਕਿਰਪਾ 'ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ, ਸਹਿਜ ਹੀ ਸੱਚ ਸਮਾਇਆ। ਹੁਣ ਵਿਚਾਰ ਕਰਨੀ ਹੈ, ਕਹਿੰਦੇ ਗੁਰ ਕਿਰਪਾ 'ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ। ਹੁਣ ਧਿਆਨ ਦਿਓ ਵੀ ਕੀ ਗੁਰੂ ਸਾਹਿਬਾਨ ਬੈਠੇ ਨੇ ਇੱਥੇ, ਠੀਕ ਹੈ। ਪਰ ਧਿਆਨ ਦੇਣ ਵਾਲੀ ਗੱਲ ਆ ਵੀ ਕੁੱਤਾ, ਡੰਗਰ, ਸਾਰੇ 84 ਲੱਖ ਜੂਣ ਆ, ਉਹਨਾਂ ਦਾ ਵੀ ਰੱਬ ਵਸਣ ਡਿਆ, ਉਹਨਾਂ ਦਾ ਵੀ ਸੋਝੀ ਹੈਗੀ। ਪਰ ਧਿਆਨ ਦੇਣਾ, ਉਹਨਾਂ ਅੰਦਰ ਸੋਝੀ ਇਕੱਲੀ ਸਰੀਰ ਦੀ ਹੈ, ਉਹਨਾਂ ਅੰਦਰ ਸੋਝੀ ਅਕਾਲ ਪੁਰਖ ਦੀ ਨਹੀਂ, ਆਪਣੇ ਆਪ ਦੀ ਸੋਝੀ ਨਹੀਂ ਹੈ, ਕਿਉਂਕਿ ਪਰਮਾਤਮਾ ਨੇ ਸੋਝੀ ਪਾਈ ਨਹੀਂ ਹੈ। ਇੱਥੇ ਕੀ ਹੈ? ਇੱਥੇ ਗੁਰੂ ਜੀ ਨੇ ਕਹਿ ਦਿੱਤਾ, ਕਹਿੰਦੇ ਗੁਰ ਕਿਰਪਾ 'ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ। ਬੁਝਾਇਆ ਦਾ ਮਤਲਬ ਕੀ ਹੈ? ਸਮਝਾਉਣਾ। ਕਹਿੰਦੇ ਵੀ ਗੁਰੂ ਦੀ ਕਿਰਪਾ ਨਾਲ, ਗੁਰੂ ਕੋਲੋਂ ਦਾਤ ਲੈ ਕੇ ਉਹੀ ਤੇਰੀ ਪਛਾਣ ਕਰ ਸਕਦਾ ਜਿੱਥੇ ਤੂੰ ਆਪ ਸੋਝੀ ਬਖਸ਼ਿਸ਼ ਕੀਤੀ ਹੈ। ਇਹਦਾ ਮਤਲਬ ਮਨੁੱਖ ਸਰੀਰ ਦੇ ਅੰਦਰ ਪਰਮਾਤਮਾ ਨੇ ਸੋਝੀ ਬਖਸ਼ਿਸ਼ ਕੀਤੀ ਹੈ, ਬਾਕੀਆਂ ਦੇ ਅੰਦਰ ਸੋਝੀ ਜਾਂਦੀ ਹੈ ਬਲੀ ਵੀ ਗੁਰੂ ਦੇ ਦਰ 'ਤੇ ਜਾ ਕੇ ਬਹੀਏ, ਗੁਰੂ ਦੇ ਦਰ ਤੋਂ ਸੋਝੀ ਲਈਏ। ਦੇਖੋ ਨਾ, ਹੁਣ ਕੀੜਾ ਮਕੌੜਾ ਸੱਪ ਡੰਗਰ ਕੁੱਤਾ ਜੋ ਵੀ ਅੰਦਰ ਵੜਨ ਲੱਗਦਾ, ਡਾਂਗ ਮਾਰ ਦਿਓ, ਚੱਲ ਵੀ ਬਾਹਰ। ਠੀਕ ਹੈ, ਵਿਚਾਰ ਕਰਨਾ। ਉਸ ਵੇਲੇ ਬੰਦੇ ਦੇ ਮਨ 'ਚ ਆਉਂਦਾ ਜਿਹੜੇ ਰੱਬ ਦੇ ਪਿਆਰੇ ਆ, ਉਹ ਕੀ ਕਹਿੰਦੇ? ਉਹ ਕਹਿੰਦੇ ਕੋਈ ਗੱਲ ਨਹੀਂ, ਉਹ ਕੁੱਤਾ ਆ ਗਿਆ, ਕਹਿੰਦਾ ਕੋਈ ਨਹੀਂ, ਵੀ ਰੱਬ ਦਾ ਰੂਪ ਹੀ ਹੈ। ਉਹਨਾਂ ਨੇ ਕਹਿਤਾ ਰੱਬ ਦਾ ਰੂਪ ਹੈ, ਠੀਕ ਹੈ ਨੀ। ਪਰ ਅਸੀਂ ਉਹਨੂੰ ਅੰਦਰ ਨਹੀਂ ਆਉਣ ਦਿੰਦੇ, ਕਿਹੜੀ ਗੱਲੋਂ? ਉਹ ਉਹਨੂੰ ਕੁੱਤੇ ਨੂੰ ਕਹਿੰਦੇ ਰੱਬ ਦੇ ਪਿਆਰੇ, ਕਹਿੰਦੇ ਬਾਹਰ ਬਹਿ ਜਾ ਯਾਰ, ਬਾਹਰ ਬਹਿ ਜਾ। ਉਹ ਕੁੱਤਾ ਬਾਹਰ ਬਹਿ ਗਿਆ, ਬੜੇ ਹੈਰਾਨ ਹੋਏ ਬਈ ਮਹਾਂਪੁਰਖਾਂ ਨੇ ਕੁੱਤੇ ਨੂੰ ਕਿਹਾ ਬਾਹਰ ਬਹਿ ਜਾ, ਬਾਹਰ ਬਹਿ ਗਿਆ, ਕਮਾਲ ਹੈ ਯਾਰ। ਉਹ ਬਈ ਮਹਾਂਪੁਰਖਾਂ ਅੰਦਰ ਰੱਬ ਆ, ਕੁੱਤੇ ਅੰਦਰ ਰੱਬ ਆ, ਪਰ ਆਪਸੀ ਕਨੈਕਸ਼ਨ ਆ, ਆਪਸੀ ਕਨੈਕਸ਼ਨ ਆ। ਕੁੱਤੇ ਨੂੰ ਕਹਿੰਦੇ ਉਹ ਬਹਿ ਜਾ, ਬਾਹਰ ਬਹਿ ਜਾ, ਇੱਥੇ ਬਹਿ ਜਾ ਪੁੱਤ, ਬਹਿ ਜਾ। ਕੁੱਤਾ ਬਹਿ ਗਿਆ, ਸਾਰੇ ਹੈਰਾਨ ਵੀ ਅਵਾਰਾ ਕੁੱਤਾ ਮਹਾਂਪੁਰਖਾਂ ਦੇ ਕਹਿਣ ਨਾਲ ਬਹਿ ਗਿਆ। ਤੇ ਮਹਾਂਪੁਰਖ ਹੀ ਕਹਿੰਦੇ, ਉਹ ਕਹਿੰਦੇ ਭਾਈ ਗੱਲ ਸੁਣ, ਮੈਂ ਤਾਂ ਕੁਛ ਵੀ ਨਹੀਂ ਕਿਹਾ, ਮੈਂ ਤੈਨੂੰ ਇੰਨੀ ਗੱਲ ਕਹੀ ਆ ਵੀ ਜਿਹੜਾ ਜੀਵਨ ਤੈਨੂੰ ਬਖਸ਼ਿਸ਼ ਕੀਤਾ ਨਾ, ਉਹ ਜੀਵਨ ਇਸ ਜੀਵਨ ਵਰਗਾ ਨਹੀਂ ਹੈ। ਗੁਰੂ ਦੇ ਚਰਨਾਂ 'ਚ ਬੈਠਣ ਵਾਲਾ ਤੈਨੂੰ ਜੀਵਨ ਨਹੀਂ ਮਿਲਿਆ, ਤੇਰੇ ਕੋਲ ਸੋਝੀ ਨਹੀਂ, ਤੂੰ ਬਾਹਰ ਹੀ ਬਹਿ ਜਾ, ਤੂੰ ਸੋਝੀ ਲੈ ਨਹੀਂ ਸਕਦਾ, ਬਾਹਰ ਬਹਿ ਗਿਆ, ਹੈ ਨਾ। ਉਹ ਰੱਬ ਦਾ ਪਿਆਰਾ ਬਾਹਰ ਬੈਠਾ ਸੀ, ਤੇ ਮਹਾਂਪੁਰਖ ਕੀ ਕਹਿੰਦੇ? ਕਹਿੰਦੇ ਵਾਹ, ਉਹ ਪਿਓ ਦਾ ਪੁੱਤਾ ਕੁੱਤੇ ਦਾ ਜੀਵਨ ਬਤੀਤ ਕਰਨ ਡਿਆ। ਬੋਲਾ ਕੀ ਗੱਲ ਹੋ ਗਈ? ਬੋਲਾ ਪੁੱਤ, ਕੁੱਤਾ ਬਾਹਰ ਬਹਿੰਦਾ ਹੈ, ਪਰ ਜਿਹਨੂੰ ਮਨੁੱਖ ਦਾ ਜਨਮ ਮਿਲਿਆ ਉਹ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬਹਿੰਦਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਬਹਿਣ ਦਾ ਮੌਕਾ ਸਾਨੂੰ ਮਿਲਿਆ ਹੈ। ਕਿੱਡੇ ਵੱਡੇ ਭਾਗੇ ਆਪਾਂ, ਹੈ ਨਾ। ਤਾਂ ਫਿਰ ਗੁਰੂ ਜੀ ਕਹਿਣ ਲੱਗੇ, ਗੁਰ ਕਿਰਪਾ 'ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ, ਸਹਿਜ ਹੀ ਸੱਚ ਸਮਾਇਆ। ਸਹਿਜ ਸੁਭਾਵਕ ਹੀ ਅਚਨਚੇਤੀ, ਠੀਕ ਹੈ ਨੀ, ਸਹਿਜ ਸੁਭਾਈ। ਕਹਿੰਦੇ ਫਿਰ ਜਿਹਨਾਂ ਦੇ ਅੰਦਰ ਗੁਰੂ ਦੇ ਕਿਰਪਾ ਨਾਲ ਸ਼ਬਦ ਮਿਲ ਗਿਆ, ਦਾਤ ਮਿਲ ਗਈ ਹੈ, ਉਹ ਅੰਦਰ ਨਾਮ ਸਿਮਰਨ ਕਰਦੇ ਆ। ਜਦੋਂ ਨਾਮ ਸਿਮਰਨ ਕਰਦੇ ਅੰਦਰ, ਤੇ ਸੁਭਾਵਕ ਹੀ ਸੱਚ ਸਮਾਇਆ, ਕਹਿੰਦਾ ਉਹਨਾਂ ਦੀ ਆਤਮਾ ਫਿਰ ਪਰਮਾਤਮਾ 'ਚ ਲੀਨ ਹੋ ਜਾਂਦੀ ਹੈ। ਦੱਸੋ ਕਿਹਦੀ ਆਤਮਾ ਲੀਨ ਹੁੰਦੀ ਹੈ ਬਈ? ਸੋਚਣ ਵਾਲੀ ਗੱਲ ਹੈ ਨਾ। ਹੁਣ ਦੇਖੋ ਕਿਹਦੀ ਆਤਮਾ? ਕਹਿੰਦੇ ਜਿੱਥੇ ਤੂੰ ਆਪ ਬੁਝਾਇਆ, ਜਿੱਥੇ ਤੂੰ ਆਪ ਬਖਸ਼ਿਸ਼ ਕੀਤੀ ਆ, ਆਪ ਸਮਝਣ ਦੀ ਤਾਕਤ ਦਿੱਤੀ ਆ, ਕਹਿੰਦੇ ਉਹ ਸੱਚ 'ਚ ਸਮਾ ਸਕਦਾ ਜਿਹਨੂੰ ਅਜੇ ਤੱਕ ਤੂੰ ਇਹ ਸੋਝੀ ਨਹੀਂ ਬਖਸ਼ੀ, ਉਹ ਸੱਚ 'ਚ ਸਮਾ ਨਹੀਂ ਸਕਦਾ। ਇਹਦਾ ਮਤਲਬ ਇਕੱਲਾ ਮਨੁੱਖ ਆ ਜਿਹੜਾ ਉਸ ਸੱਚ 'ਚ ਸਮਾ ਸਕਦਾ ਹੈ। 83,99,999 ਜਨਮ ਜਿਹੜੇ ਨੇ ਉਹ ਸਮਾ ਨਹੀਂ ਸਕਦੇ। ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਆ, ਇਹ ਸਾਰੀ ਸ੍ਰਿਸ਼ਟੀ ਦੀ ਗੱਲ ਕਰਦੇ ਆ, ਇਕੱਲੇ ਇੱਕ ਜਾਮੇ ਦੀ ਗੱਲ ਨਹੀਂ ਕਰਦੇ। ਇਹ ਵਿਚਾਰ ਕਰਨੀ ਹੈ। ਜਦੋਂ ਇਹੋ ਜਿਹੀ ਵਿਚਾਰ ਆਪ ਜੀ ਮਨ 'ਚ ਲਿਆਉਂਗੇ, ਆਪ ਜੀ ਨੂੰ ਬੜਾ ਆਨੰਦ ਆਵੇਗਾ। ਸੋ ਗੁਰੂ ਨੂੰ ਪਿਆਰੀ ਸਤਸੰਗ ਜੀ, ਉਹ ਸਮਾਂ ਹੋ ਗਿਆ, ਮਾਲਕ ਚੜ੍ਹਦੀਆਂ ਕਲਾ ਕਰੇ, ਆਓ ਇੱਥੇ ਸਮਾਪਤੀ ਕਰੀਏ, ਫਤਿਹ ਗਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।